पूरब भी परखे उते दोनों पुत्र विशाल जब गुरता के उचित को ले सिक करने
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत दीन दुनिया दे मालक सर्व सांझी वालता दे सांझे रहबर कलयुगी जीवां दे उधार करता पतत पावन भगत वछल कृपा निधान सतगुरु सतगुरु बाणी पुरख पुरखोत्तम बाणी समचित लावै गुरु गुरबाणी सुनत मेरा मन दरवया मन भीना निज घर आवै गुरु। ऐसे सतगुरु श्री गुरु ग्रंथ साहिब जी महाराज जी दे पवित्र चरणा कमलां च नौवें पातशाह धन गुरु तेग बहादुर साहिब जी महाराज जी दे पवित्र पावन इतिहासक स्थान ते जुड़ के नेता प्रति हाजरियां भर के सतगुरां दा पावन इतिहास श्री गुरु हर राय साहब जी महाराज जी दी जीवन कथा बड़ी श्रद्धा भावना ते सत्कार नाल सरवण कर रहे। बाबा राम राय जी ने जो दिल्ली विखे बादशाह औरंगजेब की कचहरी विच मुसलमाना दे सवाल करन ते जवाब देंदिया गुरु नानक साहब की पंक्ति का अर्थ बदल के तब्दील करके सुनाया। इहदे बारे एक सिख ने दिल्ली तो आके श्री गुरु हर राय साहब जी नूं दस्या कि महाराज बाबा राम राय जी ने गुरु नानक साहब जी दीआं पंक्तियां दा सिद्धांत उलटा के पेश कीता है, सही ढंग नाल उहदे अर्थ दुरुस्त नहीं कीते तो धन गुरु हर राय साहब जी महाराज जी दे मन च बड़ा रोस आया इस गल दा कि राम राय ने ठीक नहीं कीता, असीं उहनूं शक्तियां आजमतां दे के भेजिआ सी कि गुरु घर दे सिद्धांत दा प्रचार करदा पर उहने सतगुरां दा सिद्धांत क्यों बदलिया। एक तां उहने बड़ा वड्डा अपराध कीता है, दूजा उहने बिना कारण तो अनेकां प्रकार दीआं करामातां आजमतां शक्तियां विखाईआं हन जिन्हां दे विखाउण पिछे कोई प्रयोजन मनोरथ नहीं सी। तीजा अपराध है राम राय ने जदों दा दिल्ली गया मुड़ के वापस कीरतपुर साहब आके साडे नाल मिलाप नहीं कीता। गुरु हर राय साहब जी कहिंदे गुरता गद्दी दा हकदार नहीं है राम राय, लायक नहीं है, वचन कीता कि अज तो बाद ओ साडे मूह ना लगे, ना अपने दर्शन देवे ते ना ही साडे दर्शन करे, असी ना ही उहदे दर्शन करना चाहुंदे। इस तरह सतगुरां ने इस तरह अपने पुत्र दा त्याग कीता जिवें घा दा किणका त्याग देईदा, इदां अपने प्यारे पुत्र नूं सतगुरां ने त्याग दिता। त्यागण दा कारण यह है कि सतगुरां दा शब्द बदलिया, गुरु नानक साहब दा शब्द बदलिया, सही अर्थ करदा पर इहने बादशाह दी झूठी खुशामद करन वास्ते सतगुरु जी दे शब्द नूं तब्दील कीता। यह बड़ा वड्डा अपराध है जिहड़ा बख्शिया नहीं जा सकदा। इस तरह गुरु हर राय साहब जी महाराज जी ने बाबा राम राय जी नूं गुरु घरों छेकिया है तो धन गुरु हर राय साहब जी ने एक बारी पहला भी किते परख कीती सी, जदों सिखां ने पुछिया सी महाराज गुरता गद्दी दा मालक कौन होवेगा, बाबा राम राय जी जां फिर श्री गुरु हरकृष्ण साहब जी अठवें पातशाह। महाराज जी दे छोटे साहबजादे सन, बाबा राम राय जी वड्डे सन, दोहां विचों गुरता गद्दी दा मालक कौन होवेगा, ऐसा सवाल किसे सिख ने कीता सी तो सतगुरु जी ने वह भी एक लीला वरता के विखाया सी। आओ अज दे प्रसंग विचों कथा आ रही है कि सतगुरु जी ने अपने दोवें पुत्र किवें परखे सन ते परख के संगत नूं सिखां नूं विखाया सी। सरवण करन तों पहलां गुरु चरणां विच हाजरी लवाईए, ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਪੂਰਬ ਵੀ ਪਰਖੇ ਉਤੇ ਦੋਨੋਂ ਪੁੱਤਰ ਵਿਸਾਲ।
ਸਤਿਗੁਰੂ ਜੀ ਨੇ ਪਹਿਲਾਂ ਵੀ ਦੋ ਇੱਕ ਵਾਰੀ ਆਪਣੇ ਦੋਵਾਂ ਪੁੱਤਰਾਂ ਦੀ ਪਰਖ ਕੀਤੀ ਹੋਈ। ਇੱਕ ਸਮਾਂ ਸੀ ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਨਹੀਂ ਸੀ ਗਏ, ਉਦੋਂ ਕੀਰਤਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ ਚ ਰਹਿੰਦੇ ਸਨ। ਉਸ ਸਮੇਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਪਹਿਲਾਂ ਵੀ ਆਪਣੇ ਦੋਵੇਂ ਪੁੱਤਰਾਂ ਦੀ ਪਰਖ ਕੀਤੀ ਸੀ।
ਜਗ ਗੁਰ ਤਾਕੇ ਉਚਿਤ ਕੋ ਲੇ ਸਿੱਖ ਕਰੈ ਨਿਆਲ।
ਪਰਖ ਕੀਤੀ ਸੀ ਸਤਿਗੁਰੂ ਜੀ ਨੇ ਕਿ ਜਗਤ ਦੀ ਗੁਰਤਾ ਦੇ ਲਾਇਕ ਕੌਣ ਹੈ, ਗੁਰਤਾ ਗੱਦੀ ਦੇ ਲਾਇਕ ਕੌਣ ਹੈ, ਬਾਬਾ ਰਾਮ ਰਾਏ ਜੀ ਜਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਾਇਕ ਨੇ। ਇਹ ਪਰਖ ਕੀਤੀ ਸੀ ਕਿ ਜਗਤ ਦੀ ਗੁਰਤਾ ਦੇ ਉਚਿਤ ਕੌਣ ਹੈ ਔਰ ਕੌਣ ਗੁਰਤਾ ਗੱਦੀ ਪ੍ਰਾਪਤ ਕਰਕੇ ਸਿੱਖਾਂ ਨੂੰ ਨਿਹਾਲ ਕਰੇਗਾ।
ਜੋ ਪਈ ਸ਼ਰੋਤਾ ਇਨ ਸੁਨ ਕੈ ਸੁਖ ਪਾਏ।
ਜਦੋਂ ਇਹ ਕਥਾ ਭਾਈ ਰਾਮ ਕੁਇਰ ਜੀ ਬ੍ਰਹਮ ਗਿਆਨੀ ਜਿਨ੍ਹਾਂ ਦਾ ਨਾਂ ਇਤਿਹਾਸ ਵਿਚ ਅਮਰ ਛਕਣ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਪਿਆ, ਉਨ੍ਹਾਂ ਨੇ ਜਦੋਂ ਸਰੋਤਿਆਂ ਨੇ ਜਦੋਂ ਬਾਬਾ ਜੀ ਦੇ ਕੋਲੋਂ ਇਹ ਬਚਨ ਸੁਣਿਆ,
ਬੂਜਨ ਲਗੇ ਕਥਾ ਇਸ ਭਾਈ।
ਉਹ ਸਰੋਤੇ ਭਾਈ ਰਾਮ ਕੁਇਰ ਸਾਹਿਬ ਜੀ ਕੋਲੋਂ ਯਾਨੀ ਕਿ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲੋਂ ਪੁੱਛਣ ਲੱਗੇ, ਸੁੱਤੇ ਸਿੱਧ ਸੁਭਾਵਕ ਪੁੱਛਣ ਲੱਗੇ,
ਦੋਨੋਂ ਸੁੱਤ ਪਰਖੇ ਕਿਨ ਕਹੇ।
ਕਹਿਣ ਲੱਗੇ, ਬਾਬਾ ਜੀ ਕਿਰਪਾ ਕਰਕੇ ਦੱਸੋ ਕਿ ਦੋਵੇਂ ਪੁੱਤਰਾਂ ਨੂੰ ਸਤਿਗੁਰਾਂ ਨੇ ਕਿਵੇਂ ਪਰਖਿਆ ਸੀ, ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਦੋਨੋਂ ਸਾਹਿਬਜ਼ਾਦਿਆਂ ਦੀ ਪਰਖ ਕਿਸ ਢੰਗ ਨਾਲ ਕੀਤੀ ਸੀ।
ਤੁਮ ਸਰਬੱਗ ਸਰਬ ਕੋ ਲਹਿਓ।
ਇਹ ਭਾਈ ਰਾਮ ਕੁਇਰ ਜੀ, ਤੁਸੀਂ ਸਰਬੱਗ ਹੋ, ਸਾਰਾ ਕੁਝ ਜਾਣਦੇ ਹੋ, ਤੁਹਾਨੂੰ ਸਾਰੇ ਇਤਿਹਾਸ ਦਾ ਚਾਨਣਾ ਹੈ, ਕਿਰਪਾ ਕਰਕੇ ਸਾਨੂੰ ਦੱਸੋ ਕਿ ਆਪਣੇ ਦੋਵਾਂ ਪੁੱਤਰਾਂ ਨੂੰ ਗੁਰੂ ਹਰਿਰਾਏ ਸਾਹਿਬ ਨੇ ਕਿਵੇਂ ਪਰਖਿਆ ਸੀ।
ਕੋ ਪੂਰਾ ਉਤਰਿਓ ਕੋ ਛੂਛਾ।
ਦੋਵਾਂ ਪੁੱਤਰਾਂ ਵਿੱਚੋਂ ਕਿਹੜਾ ਪੂਰਾ ਉਤਰਿਆ ਤੇ ਕਿਹੜਾ ਛੂਛਾ ਅਧੂਰਾ ਨਿਕਲਿਆ, ਇਹ ਆਪ ਦੀ ਕਿਰਪਾ ਕਰਕੇ ਦੱਸੋ।
ਕਹੋ ਪ੍ਰਸੰਗ ਸਭ ਨੇ ਹਮ ਪੁੱਛਾ।
ਅਸੀਂ ਸਾਰੇ ਪੁੱਛ ਰਹੇ ਹਾਂ ਬਾਬਾ ਜੀ, ਬਾਬਾ ਗੁਰਬਖਸ਼ ਸਿੰਘ ਜੀ ਆਪ ਦੀ ਕਿਰਪਾ ਕਰਕੇ ਸਾਨੂੰ ਇਹ ਸਾਰਾ ਇਤਿਹਾਸ ਦੱਸੋ, ਸਾਰਾ ਇਤਿਹਾਸ ਸਰਵਣ ਕਰਾਓ ਕਿ ਇਹ ਕਿਵੇਂ ਪਰਖ ਹੋਈ, ਦੋਵਾਂ ਪੁੱਤਰਾਂ ਵਿਚੋਂ ਕਿਹੜਾ ਪੂਰਾ ਨਿਕਲਿਆ ਤੇ ਕਿਹੜਾ ਅਧੂਰਾ ਸਾਬਤ ਹੋਇਆ।
ਸ੍ਰੀ ਗੁਰਬਖਸ਼ ਸਿੰਘ ਸੁਣ ਐਸੇ।
ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਯਾਨੀ ਕਿ ਭਾਈ ਰਾਮ ਕੁਇਰ ਜੀ, ਕਿਉਂਕਿ ਇਹ ਕਥਾ ਸਾਰੀ ਭਾਈ ਸਾਹਿਬ ਜੀ ਦੇ ਮੁਖਾਰਬਿੰਦ ਚੋਂ ਉਛਰੀ ਹੈ, ਤੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਾਰੀ ਕਥਾ ਦਾ ਅੱਗੇ ਅਨੁਵਾਦ ਕੀਤਾ ਛੰਦਾਬੰਦੀ ਵਿਚ, ਤੋ ਸਾਖੀਆਂ ਦਾ ਅੱਗੇ ਅਨੁਵਾਦ ਹੋਇਆ ਜਿਹਨੂੰ ਸੋ ਸਾਖੀ ਪੁਸਤਕ ਵੀ ਕਹਿ ਦਿੰਦੇ ਨੇ। ਤੋ ਬਾਬਾ ਰਾਮ ਕੁਇਰ ਸਾਹਿਬ ਜੀ ਨੂੰ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸਿੱਖ ਪੁੱਛਦੇ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ ਹੈ।
ਕਥਾ ਕਹਿਣ ਲੱਗ ਬੀਤੀ ਜੈਸੇ।
ਕਥਾ ਕਹਿਣ ਲੱਗੇ ਸਾਰੀ ਜਿਵੇਂ ਬੀਤੀ ਸੀ, ਜਿਵੇਂ ਜਿਸ ਪ੍ਰਕਾਰ ਨਾਲ ਸਾਰਾ ਇਤਿਹਾਸ ਹੋਇਆ ਸੀ, ਉਹ ਸਾਰਾ ਪ੍ਰਸੰਗ ਬਾਬਾ ਗੁਰਬਖਸ਼ ਸਿੰਘ ਜੀ ਦੱਸਣ ਲੱਗੇ।
ਸ੍ਰੀ ਗੁਰਬਖਸ਼ ਸਿੰਘ ਵਾਚੋ ਪਈ ਸੁਣੋ ਕਥਾ ਬਾਚਤ ਫਲ ਦਾਨੇ।
ਬਾਬਾ ਗੁਰਬਖਸ਼ ਸਿੰਘ ਜੀ ਇਹ ਕਥਾ ਸੁਣਾਉਂਦੇ ਹੁਣ ਸਿੱਖਾਂ ਨੂੰ, ਜਿਨ੍ਹਾਂ ਨੇ ਪੁੱਛਿਆ ਮਹਾਰਾਜ ਦੋਵਾਂ ਪੁੱਤਰਾਂ ਦੀ ਪਰਖ ਕਿਵੇਂ ਕੀਤੀ ਸੀ ਗੁਰੂ ਹਰਿਰਾਏ ਸਾਹਿਬ ਨੇ। ਤੋ ਬਾਬਾ ਗੁਰਬਖਸ਼ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ ਤੇ ਜਵਾਬ ਦਿੰਦਿਆਂ ਕਹਿਣ ਲੱਗੇ, ਭਾਈ ਸਿੱਖੋ ਸੁਣੋ, ਇਹ ਕਥਾ ਜਿਹੜੀ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਇਹ ਫਲ ਵਰਦਾਤੀ ਹੈ। ਜੋ ਫਲ ਮੰਗੀਏ, ਜੈਸੇ ਫਲ ਦੀ ਕਾਮਨਾ ਰੱਖ ਕੇ ਇਸ ਕਥਾ ਨੂੰ ਸਰਵਣ ਕਰੀਏ, ਉਹ ਕਾਮਨਾ ਪੂਰੀ ਹੁੰਦੀ ਹੈ। ਐਸੀ ਇਹ ਪਵਿੱਤਰ ਪਾਵਨ ਅੰਮ੍ਰਿਤ ਕਥਾ ਹੈ।
ਸ੍ਰੀ ਸਤਿਗੁਰ ਸ਼ਰਧਾ ਰਾਜਧਾਨੀ।
ਇਹ ਕਥਾ ਸਤਿਗੁਰਾਂ ਤੇ ਸ਼ਰਧਾ ਦੀ ਰਾਜਧਾਨੀ ਹੈ। ਜਿਵੇਂ ਰਾਜਧਾਨੀ ਵਿਚ ਸਾਰਾ ਕੁਝ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰਾਂ ਦੀ ਸ਼ਰਧਾ ਦੀ ਰਾਜਧਾਨੀ ਹੈ ਇਹ ਕਥਾ। ਜਿਹੜਾ ਕਥਾ ਸੁਣਦਾ ਸਤਿਗੁਰਾਂ ਦੇ ਇਸ ਇਤਿਹਾਸ ਨੂੰ ਸਰਵਣ ਕਰਦਾ ਹੈ, ਉਹਨੂੰ ਗੁਰੂ ਪ੍ਰਤੀ ਪੂਰਨ ਤੌਰ ਤੇ ਸ਼ਰਧਾ ਤੇ ਆਸਥਾ ਦੀ ਪ੍ਰਾਪਤੀ ਹੁੰਦੀ ਹੈ।
ਜਿਸ ਤੇ ਜਨਮ ਮਰਨ ਕੱਟ ਜਾਏ।
ਐਸੀ ਕਥਾ ਹੈ ਕਿ ਜਿਸ ਨੂੰ ਸਰਵਣ ਕਰਕੇ ਜਨਮ ਤੇ ਮਰਨ ਵੀ ਕੱਟਿਆ ਜਾਂਦਾ ਹੈ। ਜਨਮ ਮਰਨ ਤੋਂ ਨਿਵਿਰਤੀ ਪ੍ਰਾਪਤ ਹੋ ਜਾਂਦੀ ਹੈ, ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਅਬਚਲ ਪਦਵੀ ਬਿਖੈ ਸਮਾਈ,
ਉਹਨੂੰ ਅਬਚਲ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਅਬਚਲ ਪਦਵੀ ਵਿਚ ਜਾ ਕੇ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ ਐਸੀ ਪਦਵੀ ਜਿਹਦੇ ਬਾਰੇ ਮਹਾਰਾਜ ਜੀ ਕਹਿੰਦੇ ਨੇ, ਜਿਉ ਜਲ ਮੈਂ ਜਲ ਆਹੇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ। ਇਹ ਉਹ ਅਵਸਥਾ ਹੈ ਅਚਲ ਪਦਵੀ, ਜਿਸ ਅਵਚਲ ਪਦਵੀ ਵਿਚ ਜਾ ਕੇ ਸਮਾਈ ਹੋ ਜਾਏ ਤੇ ਮੁੜ ਕੇ ਆਵਾਗਾਉਣ ਦੇ ਚੱਕਰਾਂ ਵਿਚ ਨਹੀਂ ਪੈਣਾ ਪੈਂਦਾ। ਇਸ ਕਥਾ ਨੂੰ ਸਰਵਣ ਕਰਕੇ ਐਸੀ ਅਵਚਲ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਇਕ ਸਮੇਂ ਸਤਿਗੁਰ ਕੇ ਤੀਰ,
ਮਹਾਰਾਜ ਜੀ ਕਹਿੰਦੇ ਭਾਈ ਰਾਮ ਕੁਇਰ ਜੀ ਬਾਬਾ ਗੁਰਬਖਸ਼ ਸਿੰਘ ਜੀ ਸਾਨੂੰ ਸਰਵਣ ਕਰਾ ਰਹੇ ਨੇ, ਕਹਿੰਦੇ ਇਕ ਸਮੇਂ ਦਾ ਬਚਨ ਹੈ, ਜਦੋਂ ਬਾਬਾ ਰਾਮ ਰਾਏ ਜੀ ਹਲੇ ਦਿੱਲੀ ਨਹੀਂ ਸੀ ਗਏ, ਦਿੱਲੀ ਜਾਣ ਤੋਂ ਪਹਿਲਾਂ ਦਾ ਬਚਨ ਹੈ। ਇਕ ਸਮੇਂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ
ਇਕ ਸਿੱਖ ਆਇਓ ਮਤ ਵੀਰ,
ਗੁਰੂ ਕਾ ਸਿੱਖ ਕਿਤੇ ਇਧਰੋਂ ਕਾਬਲ ਵਾਲੇ ਪਾਸਿਓ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ, ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿਚ ਆਇਆ, ਜੋ ਬੜਾ ਧੀਰ ਜੀ ਸਿੱਖ ਸੀ, ਪਹੁੰਚਿਆ ਹੋਇਆ ਸਿੱਖ ਸੀ, ਆਤਮ ਗਿਆਨੀ ਸਿੱਖ ਸੀ। ਉਹ ਸਿੱਖ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿਚ ਆਇਆ,
ਬ੍ਰਿੰਦ ਸੰਗਤਾਂ ਸੰਗ ਲਾਏ,
ਉਹਦੇ ਨਾਲ ਬਹੁਤ ਸਾਰੀ ਸੰਗਤ ਵੀ ਆਈ ਹੋਈ ਸੀ। ਉਹ ਮੁਖੀ ਸਿੱਖਾਂ ਵਿਚੋਂ ਸਿੱਖ ਸੀ, ਪੁਰਾਣੇ ਸਮਿਆਂ ਵਿਚ ਮੁਖੀ ਸਿੱਖ ਆਪਣੇ ਨਾਲ ਬਹੁਤ ਸਾਰੀਆਂ ਸੰਗਤਾਂ ਨੂੰ ਲੈ ਕੇ ਫਿਰ ਸਤਿਗੁਰਾਂ ਦੇ ਦਰਬਾਰ ਦੇ ਵਿਚ ਹਾਜ਼ਰੀਆਂ ਭਰਿਆ ਕਰਦੇ ਸੀ। ਕੋਈ ਕਾਬਲ ਤੋਂ ਆਉਂਦਾ, ਕੋਈ ਅਫਗਾਨਿਸਤਾਨ ਤੋਂ, ਕੋਈ ਕੰਧਾਰ ਤੋਂ, ਕੋਈ ਪੂਰਬ ਤੋਂ, ਕੋਈ ਬੰਗਾਲ ਤੋਂ, ਕੋਈ ਅਸਾਮ ਤੋਂ, ਏਦਾਂ ਵੱਖੋ ਵੱਖਰੇ ਇਲਾਕਿਆਂ ਚੋਂ ਸਿੱਖ ਜਿਹੜੇ ਮੁਖੀ ਸਿੱਖ ਸਨ, ਉਹ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੈ ਕੇ ਆਉਂਦੇ ਸਨ। ਤੋ ਇਹ ਸਿੱਖ ਵੀ ਬਹੁਤ ਸਾਰੀ ਸੰਗਤ ਨੂੰ, ਬਹੁਤ ਸਾਰੇ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਇਆ ਹੈ।
ਦਰਸ਼ਨ ਕਰਨੇ ਚਲ ਆਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਸਾਰੇ ਸਿੱਖ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਏ ਨੇ।
ਅਨਕੇ ਉਪਾਏ ਨਰਪਨ ਕੀਨ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਲਿਆ ਕੇ ਇਨ੍ਹਾਂ ਸਿੱਖਾਂ ਨੇ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਬਹੁਤ ਸਾਰੀਆਂ ਭੇਟਾਵਾਂ ਭੇਟ ਕੀਤੀਆਂ ਹਨ।
ਅਗਨਾਸਨ ਚਰਨ ਚਿਤ ਦੀਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ, ਐਸੇ ਚਰਨ ਜਿਹੜੇ ਸਾਰੇ ਪਾਪਾਂ ਦਾ ਨਾਸ ਕਰਨ ਵਾਲੇ ਨੇ। ਅਗਨਾਸਨ, ਅਗ ਦਾ ਮਤਲਬ ਹੈ ਪਾਪ, ਪਾਪਾਂ ਦਾ ਨਾਸ ਕਰਨ ਵਾਲੇ ਸਤਿਗੁਰਾਂ ਦੇ ਜੋ ਚਰਨ ਨੇ, ਉਨ੍ਹਾਂ ਚਰਨਾਂ ਵਿਚ ਗੁਰਸਿੱਖਾਂ ਨੇ ਆਪਣਾ ਚਿੱਤ ਭੇਟ ਕੀਤਾ ਹੈ, ਆਪਣਾ ਹਿਰਦਾ ਆਪਣਾ ਮਨ ਗੁਰੂ ਚਰਨਾਂ ਵਿਚ ਭੇਟ ਕੀਤਾ ਹੈ।
ਕਮਲ ਅਨਹਾਰੇ,
ਔਰ ਗੁਰਸਿੱਖਾਂ ਦਾ ਹਿਰਦਾ ਰੂਪੀ ਕਮਲ ਖਿੜ ਗਿਆ ਜਦੋਂ ਸਤਿਗੁਰਾਂ ਦੇ ਦਰਸ਼ਨ ਪਰਸੇ, ਤੇ ਗੁਰਸਿੱਖਾਂ ਦੇ ਹਿਰਦੇ ਰੂਪੀ ਕਮਲ ਦੇ ਫੁੱਲ ਖਿੜ ਗਏ, ਖੜਾਵ ਵਿਚ ਆ ਗਏ, ਜਿਹਨੂੰ ਵਿਗਾਸ ਦੀ ਅਵਸਥਾ ਕਹਿੰਦੇ ਹਨ।
ਸਤਿਗੁਰ ਸੂਰਜ ਦਰਸ਼ਨ ਨਿਆਰੇ,
ਗੁਰੂ ਰੂਪੀ ਸੂਰਜ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਹਿਰਦੇ ਰੂਪੀ ਕਮਲ ਦੇ ਫੁੱਲ ਖਿੜ ਗਏ। ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਨਾ, ਏਦਾਂ ਸਿੱਖ ਦਾ ਹਿਰਦਾ ਗੁਰੂ ਦੇ ਦਰਸ਼ਨ ਕਰਕੇ ਖਿੜਾਵ ਵਿਚ ਆ ਜਾਂਦਾ। ਗੁਰੂ ਰੂਪੀ ਸੂਰਗ ਦੇ ਦਰਸ਼ਨ ਪਰਸ ਕੇ ਸਿੱਖਾਂ ਦੇ ਹਿਰਦੇ ਰੂਪੀ ਕਮਲ ਦੇ ਫੁੱਲ ਖਿੜਾਵ ਵਿਚ ਆਏ ਹਨ। ਇਸ ਤਰ੍ਹਾਂ ਕਹਿ ਲਈਏ, ਗੁਰੂ ਹਰ ਰਾਏ ਸਾਹਿਬ ਜੀ ਚੰਦਰਮਾ ਦੇ ਮਨਿੰਦ ਨੇ, ਚੰਦਰਮਾ ਦੇ ਸਮਾਨ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦਾ ਮੁਖੜਾ ਹੈ।
ਚੱਕ ਚਕੋਰ ਪੇ ਸਿੱਖਨ ਬ੍ਰਿੰਦ,
ਔਰ ਗੁਰਸਿੱਖਾਂ ਨੇ ਆਪਣੀਆਂ ਅੱਖਾਂ ਨੂੰ ਚਕੋਰ ਬਣਾ ਲਿਆ, ਚਕੋਰ, ਤੇ ਜਿਵੇਂ ਚਕੋਰ ਚੰਨ ਵੱਲ ਵੇਖੀ ਜਾਂਦੀ ਹੈ, ਇਸੇ ਤਰ੍ਹਾਂ ਗੁਰਸਿੱਖਾਂ ਦੇ ਨੇਤਰ ਚਕੋਰ ਵੱਤ ਹੋਏ, ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਇਸ ਪ੍ਰਕਾਰ ਨਾਲ ਚੱਕਵੀ ਸੂਰਜ ਹੇਤ ਹੈ, ਮਿਲ ਹੋਣ ਸਖਾਲੇ, ਨਿਹੋ ਕਬਲ ਜਲ ਜਾਣੀਆਂ, ਖਿੜ ਮੂੰਹ ਵਿਖਾਲੇ। ਇਸ ਤਰ੍ਹਾਂ ਦੀ ਪ੍ਰੀਤ ਗੁਰਸਿੱਖਾਂ ਦੇ ਹਿਰਦਿਆਂ ਵਿਚ ਪੀਰ ਮੁਰੀਦਾਂ ਪਿਰਹੜੀ, ਉਹ ਨਿਭ ਹੈ ਨਾਲੇ। ਗੁਰੂ ਦੇ ਦਰਸ਼ਨਾਂ ਦਾ ਚਾਓ, ਗੁਰੂ ਦੇ ਦੀਦਾਰ ਦਾ ਚਾਓ, ਚਕੋਰਾ ਵਾਂਗਰ ਨੇਤਰ ਕਰ ਲਏ ਨੇ ਗੁਰੂ ਸਾਹਿਬ ਦੇ ਚੰਦਰਮਾ ਜੈਸੇ ਮੁਖੜੇ ਨੂੰ ਵੇਖਣ ਲਈ।
ਮਿਰਦੁਲ ਚਰਨ ਸੁੰਦਰ ਅਰਬਿੰਦ,
ਸਤਿਗੁਰਾਂ ਦੇ ਪਵਿੱਤਰ ਚਰਨ ਕਮਲ, ਕਮਲ ਦੇ ਸਮਾਨ ਨੇ। ਮਿਰਦੁਲ ਕਮਲ, ਜਿਵੇਂ ਕਮਲ ਦਾ ਫੁੱਲ ਬੜਾ ਸੁੰਦਰ ਹੁੰਦਾ ਹੈ, ਕਮਲ ਦੇ ਫੁੱਲ ਦੇ ਸਮਾਨ ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਹਨ।
ਮਨ ਦਾਸਨ ਕੇ ਸਿਰੇ ਮਲਿੰਦ,
ਗੁਰਸਿੱਖਾਂ ਦੇ ਹਿਰਦੇ ਭੌਰੇ ਬਣੇ ਹੋਏ ਨੇ। ਭੌਰੇ ਜਿਵੇਂ ਭੌਰਾ ਚਰਨਾਂ ਤੇ ਮੰਡਰਾਉਂਦਾ ਹੈ ਨਾ, ਕਮਲ ਦੇ ਫੁੱਲ ਤੇ ਮੰਡਰਾਉਂਦਾ ਹੈ, ਏਦਾਂ ਗੁਰਸਿੱਖਾਂ ਦੇ ਮਨ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਲੁਭਾਏ ਮਾਨ ਹੋ ਕੇ ਚਰਨਾਂ ਤੇ ਹੀ ਸਮਾਏ ਹੋਏ ਨੇ।
ਬਚਨ ਸੁਣਨ ਅਰ ਦਰਸ ਕਰਨ ਕੇ,
ਔਰ ਸਤਿਗੁਰਾਂ ਦੇ ਬਚਨ ਸੁਣਨ ਦੀ ਔਰ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਕਾਂਖਾ ਸਿੱਖਾਂ ਨੂੰ ਲੱਗੀ ਹੋਈ ਹੈ।
ਬਦੀ ਲਾਲਸਾ ਤਿੰਨੋ ਉਨ੍ਹਾਂ ਕੇ,
ਸਿੱਖਾਂ ਦੇ ਹਿਰਦਿਆਂ ਵਿਚ ਇੱਕੋ ਲਾਲਸ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਦੀ ਔਰ ਮਹਾਰਾਜ ਜੀ ਦੇ ਬਚਨ ਸੁਣਨ ਦੀ। ਇਹ ਦੋ ਪ੍ਰਕਾਰ ਦੀ ਲਾਲਸਾ ਸਿੱਖਾਂ ਦੇ ਹਿਰਦਿਆਂ ਵਿਚ ਹੁੰਦੀ ਹੈ, ਇੱਕ ਗੁਰੂ ਦੇ ਦੀਦਾਰ ਪਰਸਣੇ ਨੇ, ਦੂਜਾ ਗੁਰੂ ਦੇ ਬਚਨ ਸੁਣਨੇ ਹਨ। ਤੋ ਇਸ ਪ੍ਰਕਾਰ ਦੀ ਭਾਵਨਾ ਲੈ ਕੇ ਸਿੱਖ ਆਏ ਨੇ। ਜਿਹੜਾ ਇਹ ਸਿੱਖ ਆਇਆ ਇਹਦੇ ਨਾਲ ਸੰਗਤ ਆਈ ਹੈ, ਇਹਨਾਂ ਸਾਰਿਆਂ ਦੇ ਮਨ ਚ ਇਸ ਤਰ੍ਹਾਂ ਦੀ ਲਾਲਸਾ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਔਰ ਕਾਮਨਾ, ਮਹਾਰਾਜ ਜੀ ਦੇ ਬਚਨ ਸੁਣਨ ਦੀ ਕਾਮਨਾ ਹੈ।
ਕੇਤਕ ਦਿਨ ਸਮੀਪ ਹੀ ਰਹੇ,
ਕਈ ਦਿਨ ਸਤਿਗੁਰਾਂ ਦੇ ਚਰਨਾਂ ਵਿਚ ਹੀ ਰਹੇ ਸਿੱਖ, ਕਈ ਦਿਨ ਮਹਾਰਾਜ ਜੀ ਦੇ ਚਰਨਾਂ ਵਿਚ ਰਹਿ ਕੇ ਸਤਿਗੁਰਾਂ ਦੇ ਦਰਸ਼ਨ ਪਰਸਦੇ ਰਹੇ।
ਨਿਤ ਸਤਿਗੁਰ ਦਰਸ਼ਨ ਲਏ,
ਨਿਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰਦੇ ਹਨ।
ਇੱਕ ਦਿਨ ਬੈਠੇ ਸ੍ਰੀ ਹਰ ਰਾਏ,
ਇੱਕ ਦਿਨ ਦਾ ਬਚਨ ਹੈ ਕਿ ਸ੍ਰੀ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ।
ਨਿਕਟ ਸਿੱਖ ਗਨ ਮੁਦੇ ਉਪਜਾਏ,
ਬਹੁਤ ਸਾਰੇ ਸਿੱਖ, ਬਹੁਤ ਸਾਰੇ ਸੇਵਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠੇ ਸਨ।
ਚਲਿਓ ਪ੍ਰਸੰਗ ਸਭਾ ਮੈਂ ਕੋਈ,
ਅਚਾਨਕ ਸਤਿਗੁਰਾਂ ਦੀ ਸਭਾ ਵਿਚ ਕੋਈ ਪ੍ਰਸੰਗ ਚੱਲ ਪਿਆ, ਕਿਸੇ ਗੱਲ ਦੇ ਉੱਤੇ ਵਿਚਾਰ ਚੱਲ ਪਈ।
ਹੱਥ ਜੋੜ ਸਿੱਖ ਬੂਝਤ ਸੋਏ,
ਉਹੀ ਸਿੱਖ ਜਿਹੜਾ ਉਹ ਆਇਆ ਸੀ ਨਾ ਸੰਗਤ ਨੂੰ ਨਾਲ ਲੈ ਕੇ, ਮੁਖੀ ਸਿੱਖਾਂ ਚੋਂ ਇੱਕ ਸੀ, ਉਹੀ ਸਿੱਖ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਹੱਥ ਜੋੜ ਕੇ ਮਹਾਰਾਜ ਜੀ ਨੂੰ ਪੁੱਛਣ ਲੱਗਾ, ਬੜੇ ਪਿਆਰ ਨਾਲ ਬੇਨਤੀ ਕਰਦਾ, ਕਹਿਣ ਲੱਗਾ
ਦੋਨੋ ਸੁੰਦਰ ਸਾਹਿਬਜ਼ਾਦੇ,
ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਦੇ ਦੋਨੋ ਸਾਹਿਬਜ਼ਾਦੇ ਬੜੇ ਸੁੰਦਰ ਹਨ, ਬਾਬਾ ਰਾਮ ਰਾਏ ਜੀ ਵੀ ਔਰ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਆਪ ਜੀ ਦੇ ਦੋਨੋ ਸਾਹਿਬਜ਼ਾਦੇ ਬੜੇ ਸੁੰਦਰ ਸਰੂਪ ਹਨ,
ਜਿਨ੍ਹਾਂ ਬਿਲੋਕਤ ਚਿਤ ਅਹਿਲਾਦੇ,
ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਚ ਅਹਿਲਾਦ ਪੈਦਾ ਹੁੰਦਾ। ਇਹੋ ਜੇ ਸੋਹਣੇ ਦਰਸ਼ਨ ਨੇ ਆਪ ਜੀ ਦੇ ਦੋਨੋ ਸਾਹਿਬਜ਼ਾਦਿਆਂ ਦੇ, ਕਿ ਦੋਨਾਂ ਦੇ ਦਰਸ਼ਨ ਕਰਕੇ ਮਨ ਚ ਖੁਸ਼ੀ, ਮਨ ਚ ਖੇੜਾ ਪੈਦਾ ਹੁੰਦਾ ਹੈ।
ਸ਼ੁਭ ਗੁਣ ਕੇ ਸਪੰਨ ਮ੍ਰਿਦ ਮੂਰਤ,
ਸ਼ੁਭ ਗੁਣਾਂ ਦੇ ਸਹਿਤ ਨੇ ਆਪ ਜੀ ਦੇ ਦੋਨੋ ਸਾਹਿਬਜ਼ਾਦਿਆਂ ਵਿਚ ਸਾਰੇ ਸ਼ੁਭ ਗੁਣ ਨੇ, ਸ਼ੁਭ ਗੁਣਾਂ ਦੇ ਸਹਿਤ ਸੰਪੰਨ ਨੇ, ਔਰ ਬੜੀ ਸੁੰਦਰ ਮੂਰਤ ਹੈ ਦੋਨੋ ਸਾਹਿਬਜ਼ਾਦਿਆਂ ਦੀ।
ਭਾਗਨ ਤੇ ਪੂਰਬ ਸ਼ੁਭ ਸੂਰਤ,
ਔਰ ਭਾਗਾਂ ਕਰਕੇ ਮੱਥਾ ਭਰਿਆ ਹੋਇਆ ਦੋਨੋ ਸਾਹਿਬਜ਼ਾਦਿਆਂ ਦਾ। ਇਹਨਾਂ ਤੋਂ ਵੱਡੇ ਭਾਗ ਹੋਰ ਕਿਹਦੇ ਹੋ ਸਕਦੇ ਨੇ, ਕਿ ਆਪ ਜੈਸੇ ਸਤਿਗੁਰਾਂ ਦੇ ਗ੍ਰਹਿ ਵਿਖੇ ਇਨ੍ਹਾਂ ਦਾ ਜਨਮ ਹੋ ਰਿਹਾ। ਮਹਾਰਾਜ ਆਪ ਜੀ ਦੇ ਦੋਨੋ ਸਾਹਿਬਜ਼ਾਦਿਆਂ ਦੇ ਮੱਥੇ ਚਿਹਰਾ ਸੂਰਤ ਭਾਗਾਂ ਦੇ ਨਾਲ ਭਰੀ ਹੋਈ ਪੂਰਤ ਨਜ਼ਰ ਆਉਂਦੀ ਮੂਰਤ ਹੈ।
ਜਗ ਗੁਰ ਤਾਕੇ ਉਚਿੱਤੈ ਕੌਣ,
ਮਹਾਰਾਜ ਇਹ ਕਿਰਪਾ ਕਰਕੇ ਦੱਸੋ, ਸਿੱਖ ਸਤਿਗੁਰਾਂ ਦਾ ਬਹੁਤ ਨਿਕਟਵਰਤੀ ਸਿੱਖ ਸੀ, ਕਹਿਣ ਲੱਗਾ ਸਤਿਗੁਰੂ ਜੀ ਸਾਹਿਬਜ਼ਾਦੇ ਆਪ ਜੀ ਦੇ ਦੋਨੋ ਹੀ ਬੜੇ ਕਲਾਵਾਨ ਨੇ, ਬੜੇ ਸੁੰਦਰ ਨੇ, ਪਰ ਕਿਰਪਾ ਕਰਕੇ ਦੱਸੋ ਵੀ ਇਨ੍ਹਾਂ ਦੋਨਾਂ ਵਿਚੋਂ ਗੁਰਤਾ ਗੱਦੀ ਦਾ ਅਧਿਕਾਰੀ ਕੌਣ ਹੈ, ਇਨ੍ਹਾਂ ਦੋਨਾਂ ਵਿਚੋਂ ਗੁਰਤਾ ਗੱਦੀ ਦੇ ਉਚਿਤ ਕੌਣ ਹੈ, ਬਾਬਾ ਰਾਮ ਰਾਏ ਜੀ ਜਾਂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਇਨ੍ਹਾਂ ਦੋਨਾਂ ਵਿਚੋਂ ਕਿਹੜਾ ਸਾਹਿਬਜ਼ਾਦਾ ਗੁਰਤਾ ਗੱਦੀ ਦੇ ਉਚਿਤ ਹੈ।
ਸਰਬ ਰੀਤ ਕੇ ਸਮੇ ਦੋਨ,
ਸਰਬ ਰੀਤੀਆਂ ਕਰਕੇ ਸਾਨੂੰ ਤਾਂ ਦੋਵੇਂ ਬਰਾਬਰ ਲੱਗਦੇ ਨੇ, ਜਿਹੋ ਜੇ ਬਾਬਾ ਰਾਮ ਰਾਏ ਜੀ ਨੇ ਉਦਾਂ ਦੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਲੱਗਦੇ ਨੇ। ਮਹਾਰਾਜ ਸਾਨੂੰ ਤਾਂ ਸਰਬ ਰੀਤੀਆਂ ਕਰਕੇ ਦੋਵੇਂ ਹੀ ਬਰਾਬਰ ਲੱਗਦੇ ਹਨ।
ਜਰ ਜਰਨ ਕੋ ਧੀਰਜ ਜੋਏ, ਇੱਕ ਮੈਂ ਹੋਏ ਇੱਕ ਜੁਗ ਮੈਂ ਹੋਏ।
ਮਹਾਰਾਜ ਅਜਰ ਨੂੰ ਜਰਨ ਦਾ ਜਿਹੜਾ ਧੀਰਜ ਹੈ ਉਹ ਤੁਹਾਡੇ ਇੱਕ ਸਾਹਿਬਜ਼ਾਦੇ ਵਿਚ ਹੈ ਜਾਂ ਦੋਨਾਂ ਵਿਚ ਹੀ ਹੈ, ਕਿਉਂਕਿ ਸਾਨੂੰ ਤਾਂ ਦੋਵੇਂ ਹੀ ਬਰਾਬਰ ਲੱਗਦੇ, ਦੋਵਾਂ ਵਿਚੋਂ ਗੁਰੂ ਕੌਣ ਬਣੇਗਾ, ਗੁਰਤਾ ਕਿਸ ਨੂੰ ਪ੍ਰਾਪਤ ਹੋਵੇਗੀ, ਅਸੀਂ ਜਾਣਨਾ ਚਾਹੁੰਦੇ ਹਾਂ ਮਹਾਰਾਜ, ਕਿ ਅਜਾਜਰ ਨੂੰ ਜਰਨ ਦਾ ਜਿਹੜਾ ਧੀਰਜ ਹੈ ਉਹ ਤੁਹਾਡੇ ਇੱਕ ਸਾਹਿਬਜ਼ਾਦੇ ਵਿੱਚ ਹੈ ਜਾਂ ਦੋਨਾਂ ਵਿੱਚ ਹੀ ਹੈ?
ਕੋਲੇ ਸਰਬ ਬੋਤਮ ਵਡਿਆਈ,
ਮੈਨੂੰ ਸਰਬੋਤਮ ਵਡਿਆਈ ਪ੍ਰਾਪਤ ਹੋਵੇਗੀ, ਸਰਬ ਤੋਂ ਸਾਰਿਆਂ ਤੋਂ ਉੱਤਮ ਵਡਿਆਈ ਆਪ ਜੀ ਦੇ ਦੋਨਾਂ ਸਾਹਿਬਜ਼ਾਦਿਆਂ ਚੋਂ ਕਿਸ ਨੂੰ ਪ੍ਰਾਪਤ ਹੋਵੇਗੀ?
ਕਰੋ ਕਿਰਪਾ ਦਿਓ ਬਤਾਏ।
ਇਹ ਮਾਲਕ ਜੀ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਦੱਸ ਦਿਓ, ਰਹਿਮਤ ਕਰ ਮਹਾਰਾਜ ਜੀ ਇਹ ਬਚਨ ਆਪ ਜੀ ਸਾਨੂੰ ਦੱਸ ਦਿਓ।
ਹਮ ਵਿਦੇਸ਼ ਤੇ ਆਵੇ ਕਬੈ,
ਅਸੀਂ ਤਾਂ ਵਿਦੇਸ਼ ਤੋਂ ਚੱਲ ਕੇ ਆਉਂਦੇ ਤੇ ਕਦੇ ਪੰਜਾਂ ਸੱਤਾਂ ਸਾਲਾਂ ਬਾਅਦ ਜਾ ਕੇ ਕਿਤੇ ਆਪ ਜੀ ਦਾ ਦਰਸ਼ਨ ਹੁੰਦਾ, ਕਦੇ ਕਦੇ ਮਹਾਰਾਜ ਅਸੀਂ ਬਾਰ ਬਾਰ ਤੁਹਾਡੇ ਕੋਲ ਨਹੀਂ ਆ ਸਕਦੇ ਕਿਉਂਕਿ ਦੂਰ ਰਹਿੰਦੇ ਹਾਂ, ਵਿਦੇਸ਼ ਵਿਚ ਰਹਿੰਦੇ ਹਾਂ, ਤੇ ਵਿਦੇਸ਼ ਤੋਂ ਮਹਾਰਾਜ ਜੀ ਕਦੇ ਕਦੇ ਕਿਤੇ ਆਪ ਜੀ ਦੇ ਚਰਨਾਂ ਵਿਚ ਸਾਡਾ ਆਉਣਾ ਹੁੰਦਾ ਹੈ।
ਸੁਣਤ ਹੋਏ ਮਮ ਦ੍ਰਿੜਤਾ ਸਭੈ,
ਆਪ ਦੀ ਕਿਰਪਾ ਕਰਕੇ ਦੱਸ ਦਿਓ ਤਾਂ ਜੋ ਮੇਰੇ ਮਨ ਚ ਦ੍ਰਿੜਤਾ ਹੋ ਜਾਏ, ਪਰਪੱਕਤਾ ਬਣ ਜਾਏ, ਕਿਉਂਕਿ ਆਪ ਜੀ ਤੋਂ ਬਾਅਦ ਹੁਣ ਦੁਬਾਰਾ ਪਤਾ ਨਹੀਂ ਕਦੋਂ ਆਉਣਾ ਹੋਵੇਗਾ ਸਾਡਾ, ਤੇ ਸਾਨੂੰ ਮੈਨੂੰ ਪਤਾ ਤਾਂ ਹੋਵੇ ਕਿ ਆਪ ਜੀ ਦੇ ਕਿਹੜੇ ਸਾਹਿਬਜ਼ਾਦੇ ਉਸ ਵੇਲੇ ਗੁਰੂ ਹੋਣਗੇ ਜਦੋਂ ਦੁਬਾਰਾ ਅਸੀਂ ਆਈਏ ਤੇ ਦਰਸ਼ਨ ਕਰੀਏ।
ਜਦ ਪੇ ਗੋਪ ਇਹ ਰੱਖਣ ਚਾਹੇ,
ਹਾਲਾਂਕਿ ਮਹਾਰਾਜ ਜੀ ਇਹ ਗੱਲ ਤੁਸੀਂ ਗੁਪਤ ਰੱਖਣਾ ਚਾਹੁੰਦੇ ਹੋ, ਇਹ ਗੱਲ ਪ੍ਰਗਟ ਕਰਨ ਵਾਲੀ ਨਹੀਂ, ਹਾਲਾਂਕਿ ਤੁਸੀਂ ਇਹ ਬਚਨ ਗੋਪਨੀਏ ਰੱਖਣ ਵਾਲੇ ਹੋ, ਗੁਪਤ ਰੱਖਣ ਵਾਲੇ ਹੋ।
ਮੁਝ ਪਰਦੇਸੀ ਲਖ ਕਰ
ਕਹੋ, ਪਰ ਮਹਾਰਾਜ ਕਿਰਪਾ ਕਰੋ ਮੈਨੂੰ ਪਰਦੇਸੀ ਸਮਝ ਕੇ ਦੱਸ ਦਿਓ, ਕਿਉਂਕਿ ਮੈਂ ਕਿਹੜਾ ਇੱਥੇ ਰਹਿਣਾ ਜਿਹੜਾ ਪ੍ਰਗਟ ਕਰਾਂਗਾ ਬਚਨ। ਮਹਾਰਾਜ ਮੈਂ ਤਾਂ ਪਰਦੇਸ਼ ਤੋਂ ਚੱਲ ਕੇ ਆਇਆ, ਇੱਥੋਂ ਕੁਝ ਦਿਨ ਰਹਿ ਕੇ ਮੈਂ ਚੱਲਿਆ ਜਾਣਾ ਹੈ, ਤੇ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਪਰਦੇਸੀ ਸਮਝ ਕੇ ਇਹ ਬਚਨ ਦੱਸ ਦਿਓ ਕਿ ਆਪ ਜੀ ਦੇ ਦੋਨੋਂ ਸਾਹਿਬਜ਼ਾਦਿਆਂ ਚੋਂ ਗੁਰੂ ਕੌਣ ਹੋਵੇਗਾ?
ਮਹਾਰਾਜ
ਮੈਂ ਇਹ ਗੱਲ ਕਿਤੇ ਪ੍ਰਗਟ ਨਹੀਂ ਕਰਾਂਗਾ, ਮੈਂ ਬਚਨ ਕਰਦਾ ਆਪ ਜੀ ਦੇ ਚਰਨਾਂ ਵਿਚ, ਜੇ ਮੈਨੂੰ ਤੁਸੀਂ ਦੱਸ ਦਿਓ ਤੇ ਮੈਂ ਇਹ ਗੱਲ ਪ੍ਰਗਟ ਕਰਕੇ ਕਿਤੇ ਨਹੀਂ ਦੱਸਾਂਗਾ, ਕਿਸੇ ਸਿੱਖ ਨੂੰ ਵੀ ਨਹੀਂ ਦੱਸਾਂਗਾ।
ਰਾਖੋ ਮੇਲ ਜਥਾ ਮਣੀ ਥਾਤੇ,
ਇਸ ਤਰ੍ਹਾਂ ਮਹਾਰਾਜ ਜੀ ਮੈਂ ਆਪਣੇ ਅੰਦਰ ਇਹ ਗੱਲ ਮੇਲ ਕੇ ਰੱਖਾਂਗਾ, ਜਿਵੇਂ ਕੋਈ ਮਣੀਆਂ ਦੀ ਥੈਲੀ ਰੱਖਦਾ ਨਾ ਲੁਕਾ ਕੇ, ਏਦਾਂ ਇਸ ਬਚਨ ਨੂੰ ਇਸ ਗੱਲ ਨੂੰ ਮੈਂ ਆਪਣੇ ਅੰਦਰ ਲੁਕਾ ਕੇ ਗੁਪਤ ਰੂਪ ਵਿਚ ਰੱਖਾਂਗਾ, ਪ੍ਰਗਟ ਨਹੀਂ ਕਰਾਂਗਾ।
ਅਮਰਾਵਰ ਕੇ ਦਾਸ ਕਦੀਮੇ,
ਜੀ ਅਸੀਂ ਤਾਂ ਸਦਾ ਤੁਹਾਡੇ ਮੁੱਢ ਕਦੀਮੀ ਦਾਸ ਹਾਂ, ਤੁਹਾਡੇ ਮੁੱਢ ਕਦੀਮੀ ਮਹਾਰਾਜ ਜੀ ਸੇਵਕ ਹਾਂ।
ਸ਼ਰਧਾ ਸੁਖ ਸੀਮੀ,
ਮਹਾਰਾਜ ਜੀ ਅਸੀਂ ਆਪ ਜੀ ਦੀ ਪਾਵਨ ਸ਼ਰਧਾ ਆਪਣੇ ਹਿਰਦੇ ਚ ਧਾਰਨ ਕਰਕੇ, ਸੁਖ ਦੀ ਸੀਮਾ ਜਿਹੜੀ ਸ਼ਰਧਾ ਹੈ ਉਹ ਸ਼ਰਧਾ ਧਾਰਨ ਕਰਕੇ ਆਪ ਜੀ ਨੂੰ ਸਿਮਰਦੇ ਤੇ ਯਾਦ ਕਰਦੇ ਹਾਂ।
ਆਪ ਕਿਰਪਾਲ ਦਾਸ ਰਖਵਾਰੇ,
ਮਹਾਰਾਜ ਤੁਸੀਂ ਆਪ ਕਿਰਪਾਲੂ ਹੋ, ਦਿਆਲੂ ਹੋ, ਔਰ ਆਪਣਿਆਂ ਦਾਸਾਂ ਦੇ ਰਖਵਾਲੇ ਹੋ, ਆਪਣਿਆਂ ਸੇਵਕਾਂ ਦੇ ਰਖਵਾਲੇ, ਮੇਰਾ ਸਤਿਗੁਰ ਰਖਵਾਲਾ ਹੋਆ, ਆਪ ਦੀ ਰੱਖਿਆ ਕਰਨ ਵਾਲੇ ਹੋ, ਆਪਣੇ ਦਾਸਾਂ ਦੀ ਰੱਖਿਆ ਕਰਦੇ ਹੋ।
ਦੁਖਤ ਲੋਕ ਤੇ ਲਿਓ ਉਬਾਰੇ,
ਆਪਣੇ ਸੇਵਕਾਂ ਨੂੰ ਦੁਖਤ ਲੋਕ ਤੋਂ, ਆ ਜਿਹੜਾ ਸੰਸਾਰ ਦੁਖਦਾਈ ਹੈ, ਇਹ ਸਾਰਾ ਸੰਸਾਰ ਹੈ ਹੀ ਦੁਖਦਾਈ, ਇਹ ਸਾਰਾ ਸੰਸਾਰ ਦੁੱਖ ਨਾਲ ਭਰਿਆ ਹੋਇਆ, ਨਾਨਕ ਦੁਖੀਆ ਸਭ ਸੰਸਾਰ, ਇਹ ਸਾਰਾ ਸੰਸਾਰ ਦੁੱਖ ਦੇ ਨਾਲ ਭਰਿਆ ਹੋਇਆ। ਮਹਾਰਾਜ ਤੁਸੀਂ ਆਪਣੇ ਸੇਵਕਾਂ ਨੂੰ, ਆਪਣਿਆਂ ਦਾਸਾਂ ਨੂੰ ਇਸ ਦੁਖਤ ਸਮੁੰਦਰ ਤੋਂ, ਦੁਖ ਸੰਸਾਰ ਤੋਂ ਉਵਾਰਨ ਵਾਲੇ ਹੋ, ਰੱਖਣ ਵਾਲੇ ਹੋ।
ਪੁੱਤਰ ਆਪ ਕੇ ਦੋਇਨ ਮਾਹੇ,
ਮਹਾਰਾਜ ਆਪ ਜੀ ਦੇ ਦੋਨਾਂ ਪੁੱਤਰਾਂ ਦੇ ਵਿਚ ਕਲਾ ਹੈ, ਬਾਬਾ ਰਾਮ ਰਾਏ ਜੀ ਵੀ ਕਲਾਵਾਨ ਨੇ, ਔਰ ਆਪ ਜੀ ਦੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਵੀ ਕਲਾਵਾਨ ਹਨ।
ਜਿਸੋਂ ਪ੍ਰੀਤ ਬਿਰਦਾ ਇਮ ਚਾਹੇ,
ਆਪ ਦੀ ਕਿਰਪਾ ਕਰਕੇ ਦੱਸ ਦਿਓ ਦੋਨਾਂ ਵਿਚੋਂ ਗੁਰਤਾ ਗੱਦੀ ਦੇ ਲਾਇਕ ਕੌਣ ਹੈ, ਕਿਹਦੇ ਨਾਲ ਆਪ ਜੀ ਦੇ ਅੰਦਰ ਅਧਿਕ ਪ੍ਰੀਤ ਹੈ, ਆਪ ਜੀ ਦੇ ਕਿਹੜੇ ਸਾਹਿਬਜ਼ਾਦੇ ਦੇ ਹਿਰਦੇ ਵਿਚ ਪੂਰਨ ਪ੍ਰੀਤ ਨਾਲ ਹਿਰਦਾ ਕਿਹੜੇ ਸਾਹਿਬਜ਼ਾਦੇ ਦਾ ਭਰਿਆ ਹੋਇਆ ਹੈ?
ਮਨ ਮੈਂ ਸਿਮਰੈ ਸ਼ਰਧਾ ਧਾਰੈ,
ਮਹਾਰਾਜ ਅਸੀਂ ਆਪ ਜੀ ਦੇ ਉਸੇ ਪੁੱਤਰ ਨਾਲ ਪ੍ਰੀਤ ਕਰਾਂਗੇ ਜਿਹਨੂੰ ਗੁਰਤਾ ਗੱਦੀ ਮਿਲੇਗੀ, ਜੇ ਸਾਨੂੰ ਦੋਵਾਂ ਵਿੱਚੋਂ ਦੱਸ ਦਿਓ, ਮੈਂ ਆਪਣੇ ਮਨ ਵਿੱਚ ਹੀ ਉਹਨਾਂ ਨੂੰ ਯਾਦ ਕਰਾਂਗਾ, ਮਨ ਵਿੱਚ ਹੀ ਉਹਨਾਂ ਦਾ ਸਿਮਰਨ ਧਾਰਨ ਕਰਕੇ ਸ਼ਰਧਾ ਧਾਰਾਂਗਾ।
ਵਿਘਨ ਵਿਸਾਲ ਅਨੇਕ ਨਟਾਰਾਂ,
ਔਰ ਸਾਡੇ ਅਨੇਕਾਂ ਪ੍ਰਕਾਰ ਦੇ ਵਿਘਨਾਂ ਨੂੰ ਟਾਲਣਗੇ ਉਹ ਸਤਿਗੁਰੂ ਜੀ, ਜਿਹੜੇ ਵੀ ਤੁਹਾਡੇ ਤੋਂ ਬਾਅਦ ਗੁਰਤਾ ਗੱਦੀ ਤੇ ਬੈਠਣਗੇ, ਉਹਨਾਂ ਦਾ ਸਿਮਰਨ ਕਰਾਂਗਾ ਆਪਣੇ ਮਨ ਵਿੱਚ, ਸ਼ਰਧਾ ਧਾਰਨ ਕਰਾਂਗਾ ਆਪਣੇ ਹਿਰਦੇ ਵਿੱਚ, ਤਾਂ ਜੋ ਸਾਡੇ ਅਨੇਕਾਂ ਪ੍ਰਕਾਰ ਦੇ ਵਿਘਨਾਂ ਨੂੰ ਟਾਲ ਦੇਣ, ਨਿਵਿਰਤ ਕਰ ਦੇਣ।
ਇਮ ਸੁਣ ਸਿੱਖ ਤੇ ਸ਼੍ਰੀ ਹਰ ਰਾਏ,
ਆਪਣੇ ਸਿੱਖ ਦੇ ਪਾਸੋਂ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੇਨਤੀ ਸਰਵਣ ਕੀਤੀ।
ਕਹਿਓ ਮਿਰਦੁਲ ਮੁਖ ਤੇ ਮੁਸਕਾਏ,
ਸਤਿਗੁਰੂ ਜੀ ਕੋਮਲ ਦੇ ਚਿਹਰੇ ਚੋਂ ਮੁਸਕਰਾ ਕੇ ਉਸ ਵੇਲੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਮੈਂ ਚੈਤ ਜਸ ਬਿਰਤਾਂਤ,
ਮੁਸਕਰਾਉਂਦਿਆਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਸਿੱਖਾ ਜੇ ਤੂੰ ਆਪਣੇ ਚਿੱਤ ਵਿਚ ਜਾਣਨਾ ਚਾਹੁੰਦਾ, ਹਾਲਾਂਕਿ ਗੱਲ ਤਾਂ ਬੜੀ ਗੋਪਨੀਯ ਹੈ, ਗੁਪਤ ਰੱਖਣੇ ਵਾਲੀ ਹੈ, ਪਰ ਫਿਰ ਵੀ ਤੇਰੀ ਭਾਵਨਾ ਤੂੰ ਜਾਣਨਾ ਚਾਹੁੰਦਾ, ਜੇ ਤੇਰੇ ਮਨ ਦੀ ਇੱਛਾ ਹੈ।
ਭਾਵੇਂ ਨਿਸ਼ਚੇ ਹੋਤ ਪ੍ਰਭਾਤ,
ਇਸ ਗੱਲ ਦਾ ਨਿਸ਼ਚਾ ਤੈਨੂੰ ਕੱਲ ਸਵੇਰੇ ਹੋਵੇਗਾ, ਅੱਜ ਨਹੀਂ ਹੋਏਗਾ, ਇਸ ਗੱਲ ਦਾ ਨਿਸ਼ਚਾ ਤੈਨੂੰ ਕੱਲ ਸਵੇਰੇ ਹੋਵੇਗਾ, ਕੱਲ ਸਵੇਰੇ ਤੈਨੂੰ ਦੱਸਾਂਗੇ ਕਿ ਇਹਨਾਂ ਦੋਨਾਂ ਵਿਚੋਂ ਗੁਰਤਾ ਗੱਦੀ ਦਾ ਅਸਲ ਅਧਿਕਾਰੀ ਕੌਣ ਹੈ।
ਸੁਣ ਸ਼੍ਰੀ ਮੁਖ ਤੇ ਸੀਸ ਨਿਵਾਇਓ,
ਸਤਿਗੁਰਾਂ ਦੇ ਕੋਲੋਂ ਬਚਨ ਸੁਣ ਕੇ ਉਹ ਸਿੱਖ ਨੇ ਸੀਸ ਝੁਕਾਇਆ, ਸ਼੍ਰੀ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ।
ਸਮਾਂ ਜਾਣ ਨਿਜ ਡੇਰੇ ਆਇਓ,
ਔਰ ਸਮਾਂ ਜਾਣ ਕੇ ਆਪਣੇ ਡੇਰੇ ਤੇ ਉਹ ਸਿੱਖ ਵਾਪਸ ਜਿੱਥੇ ਆਸਣ ਸੀ ਸਿੱਖ ਦਾ ਉਹ ਚਲਾ ਗਿਆ।
ਬੀਤੀ ਹਿਰਦੇ ਵਿਚਾਰਤ ਰਾਤੀ,
ਰਾਤ ਉਹਦੀ ਬਤੀਤ ਹੋਈ, ਮਨ ਚ ਵਿਚਾਰ ਕਰਦਾ ਰਿਹਾ ਸਿੱਖ ਕਿ ਸਵੇਰੇ ਸਤਿਗੁਰੂ ਜੀ ਕਿਹੜੇ ਸਾਹਿਬਜ਼ਾਦੇ ਬਾਰੇ ਦੱਸਣਗੇ, ਬਾਬਾ ਰਾਮ ਰਾਏ ਜੀ ਗੁਰੂ ਹੋਣਗੇ ਜਾਂ ਸ੍ਰੀ ਹਰਿਕ੍ਰਿਸ਼ਨ ਸਾਹਿਬ ਗੁਰੂ ਹੋਣਗੇ। ਏਦਾਂ ਉਹ ਸਿੱਖ ਸਾਰੀ ਰਾਤ ਆਪਣੇ ਮਨ ਚ ਇਹ ਵਿਚਾਰ ਕਰਦਾ ਰਿਹਾ।
ਸੋਚ ਇਸ਼ਨਾਨ ਉੱਠ ਤੀਨਸ ਪ੍ਰਾਤੇ,
ਅਗਲੇ ਦਿਨ ਸੁਬਾਹ ਅੰਮ੍ਰਿਤ ਵੇਲੇ ਸਿੱਖ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ, ਅੰਮ੍ਰਿਤ ਵੇਲਾ ਸੰਭਾਲਿਆ।
ਸਿੱਖਨ ਵਿਖੇ ਮੁਖੀ ਪੁੰਨ ਗਏ,
ਜਿਹੜਾ ਸਿੱਖਾਂ ਵਿੱਚੋਂ ਮੁਖੀ ਸਿੱਖ ਸੀ ਉਹ ਚੱਲ ਕੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿਚ ਆਇਆ।
ਬੰਦਤ ਚਰਨ ਗੁਰਨ ਕੇ ਭਇਓ,
ਆ ਕੇ ਸਤਿਗੁਰਾਂ ਦੇ ਚਰਨ ਪਰਸੇ ਸਿੱਖ ਨੇ ਬੜੇ ਪਿਆਰ ਨਾਲ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਸ਼ਰਧਾ ਸਲਤਾ ਕੋ ਮਨ ਮੀਨ,
ਔਰ ਸ਼ਰਧਾ ਦੇ ਦਰਿਆ ਵਿਚ ਮਨ ਮੀਨ ਬਣਿਆ ਹੋਇਆ ਉਹ ਸਿੱਖ ਦਾ, ਗੁਰੂ ਤੇ ਸ਼ਰਧਾ ਹੈ, ਸ਼ਰਧਾ ਦੇ ਦਰਿਆ ਵਿਚ ਉਹਦਾ ਮਨ ਮੱਛੀ ਦੇ ਸਮਾਨ ਵਲੀਨ ਹੋ ਰਿਹਾ।
ਉਹਨੇ ਨੇਤਰ ਪਰ ਦਰਸ਼ਨ ਕੀਨ,
ਨੇਤਰ ਭਰ ਕੇ ਅੱਖਾਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਦਰਸ਼ਨਾਂ ਦਾ ਇੰਨਾ ਆਨੰਦ ਵਰਤਿਆ ਸਿੱਖ ਦੇ ਹਿਰਦੇ ਵਿਚ ਕਿ ਬਦੋ ਬਦੀ ਉਹਦੇ ਮੁਖੋਂ ਬਚਨ ਨਿਕਲਦਾ, ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ, ਸਤਿਗੁਰਾਂ ਦੇ ਦਰਸ਼ਨ ਨੇਤਰ ਭਰ ਕੇ ਕੀਤੇ ਹਨ।
ਸਿੱਖ ਸਤਿਗੁਰ ਕੀ ਸਿੱਖ ਅਭਿਲਾਖਾ,
ਸਤਿਗੁਰੂ ਜੀ ਨੇ ਆਪਣੇ ਸਿੱਖ ਦੀ ਅਭਿਲਾਖਾ ਜਾਣ ਕੇ, ਕਿਉਂਕਿ ਸਿੱਖ ਦੀ ਕਾਮਨਾ ਸੀ ਉਹ ਜਾਣਨਾ ਚਾਹੁੰਦਾ ਸੀ ਗੁਰੂ ਕੌਣ ਹੋਵੇਗਾ ਸਤਿਗੁਰਾਂ ਤੋਂ ਬਾਅਦ, ਇਹ ਜਾਣਨ ਦੀ ਅਭਿਲਾਖਾ ਸਿੱਖ ਦੇ ਅੰਦਰ ਦੀ ਵੇਖ ਕੇ
ਨਿਰਣਾ ਕਰਨ ਵਿਖਿਆ ਸੁਪਾਖਾ,
ਸਤਿਗੁਰੂ ਜੀ ਨਿਰਣਾ ਕਰਨ ਵਾਸਤੇ ਕਿ ਉਹ ਸਿੱਖ ਆਪ ਹੀ ਨਿਰਣਾ ਕਰਕੇ ਵੇਖ ਲੇ, ਮਹਾਰਾਜ ਜੀ ਨੇ ਆਪਣੇ ਮੁਖੋਂ ਦੱਸਣ ਦੀ ਬਜਾਏ ਇਹ ਵਿਖਾਣਾ ਚਾਹਿਆ ਕਿ ਉਹ ਆਪ ਵੇਖ ਕੇ ਸਿੱਖ ਨਿਰਣਾ ਕਰ ਲਵੇ ਕਿ ਦੋਨਾਂ ਸਾਹਿਬਜ਼ਾਦਿਆਂ ਵਿਚੋਂ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੈ। ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖਾ ਏਦਾਂ ਕਰ, ਸਾਡੇ ਦੋਨੋਂ ਸਾਹਿਬਜ਼ਾਦੇ ਇਸ ਵੇਲੇ ਇੱਕੋ ਜਗ੍ਹਾ ਤੇ ਬੈਠੇ ਹਨ,
ਪਠੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਬਾਨੀ,
ਸਾਡੇ ਦੋਨੋਂ ਸਾਹਿਬਜ਼ਾਦੇ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਨੇ, ਬਾਬਾ ਰਾਮ ਰਾਏ ਜੀ ਵੀ ਬਾਣੀ ਪੜ੍ਹ ਰਹੇ ਨੇ, ਔਰ ਸਾਡੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਬਾਣੀ ਪੜ੍ਹ ਰਹੇ ਨੇ, ਦੋਨੋਂ ਸਾਹਿਬਜ਼ਾਦੇ ਇਸ ਵਕਤ ਇੱਕੋ ਥਾਂ ਤੇ ਬੈਠੇ ਬਾਣੀ ਪੜ੍ਹ ਰਹੇ ਨੇ।
ਇੱਕ ਸੂਚਕਾ ਨਿਜ ਕਰ ਲਿਓ,
ਸਿੱਖਾ ਜੇ ਤੂੰ ਨਿਰਣਾ ਕਰਨਾ ਏਦਾਂ ਕਰ, ਤੂੰ ਇੱਕ ਸੂਈ ਲੈ ਲੈ ਆਪਣੇ ਹੱਥ ਵਿਚ, ਇੱਕ ਸੂਈ ਤੂੰ ਆਪਣੇ ਹੱਥ ਵਿਚ ਲੈ ਕੇ ਚਲਾ ਜਾ,
ਜਾਏ ਤਾਂ ਤੁਮ ਦਰਸ ਕਰਿਓ,
ਜਾ ਕੇ ਉੱਥੇ ਦਰਸ਼ਨ ਕਰ ਉਹਨਾਂ ਦੇ, ਸੂਈ ਲੈ ਜਾ ਤੇ ਸੂਈ ਲਿਜਾ ਕੇ ਜਾ ਕੇ ਉਹਨਾਂ ਦੇ ਦਰਸ਼ਨ ਕਰ,
ਬੰਦਨ ਕਰ ਬੈਠੋ ਤਿੰਨ ਤੀਰ,
ਮੱਥਾ ਟੇਕ ਕੇ ਉੱਥੇ ਉਹਨਾਂ ਦੇ ਕੋਲ ਬੈਠ ਜਾਣਾ, ਉਹਨਾਂ ਦੇ ਕੋਲ ਬੈਠ ਕੇ
ਬਾਣੀ ਸੁਣੋ ਪਥੈ ਜੁਗ ਬੀਰ,
ਉਹ ਦੋਵੇਂ ਬਾਣੀ ਪੜ੍ਹ ਰਹੇ ਨੇ, ਤੁਸੀਂ ਜਾ ਕੇ ਕੋਲ ਬਹਿ ਕੇ ਉਹਨਾਂ ਦੇ ਕੋਲੋਂ ਬਾਣੀ ਸੁਣੋ, ਪਹਿਲਾਂ ਤਾਂ ਕੁਝ ਸਮਾਂ ਬੈਠ ਕੇ ਉਹਨਾਂ ਦੇ ਕੋਲੋਂ ਬਾਣੀ ਸੁਣੋ, ਦੋਨੋਂ ਸਾਹਿਬਜ਼ਾਦੇ ਕਿਵੇਂ ਬਾਣੀ ਪੜ੍ਹਦੇ ਨੇ ਸੁਣਨਾ ਕਰੋ,
ਦੋਏਰਾ ਹੀ ਗੁਰੂ ਗ੍ਰੰਥ ਸਾਹਿਬ ਤਰੇ ਰੁਚਿਰ ਪੰਗੂੜੇ ਸੰਗ,
ਕਹਿੰਦੇ ਜਿਹੜੇ ਜਿੱਥੇ ਉਹ ਬਾਣੀ ਪੜ੍ਹ ਰਹੇ ਨੇ, ਪੋਥੀ ਜਿਹਦੇ ਪੀੜੇ ਤੇ ਪ੍ਰਕਾਸ਼ ਕੀਤੀ ਹੋਈ ਹੈ, ਏਦਾਂ ਕਰੋ ਉਸ ਪੀੜੇ ਦੇ ਜਿਹੜੇ ਪਾਵੇ ਹਨ, ਉਹਨਾਂ ਪਾਵਿਆਂ ਨੂੰ ਚੰਗੀ ਤਰ੍ਹਾਂ ਜਾ ਕੇ ਵੇਖੋ,
ਤਿੰਨ ਪਾਵੇ ਵਿੱਚ ਸੂਚਕਾ ਸੰਚਰਾਵੋ ਕਰ ਲੇ,
ਜਿਹੜੇ ਪੀੜਿਆਂ ਤੇ ਪੋਥੀ ਦਾ ਪ੍ਰਕਾਸ਼ ਕਰਕੇ ਉਹ ਪੋਥੀ ਪੜ੍ਹ ਰਹੇ ਨੇ, ਗੁਰਬਾਣੀ ਪੜ੍ਹ ਰਹੇ ਨੇ ਬਾਬਾ ਰਾਮ ਰਾਏ ਜੀ ਔਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਉਹਨਾਂ ਪੀੜਿਆਂ ਦੇ ਜਿਹੜੇ ਪਾਵੇ ਨੇ, ਉਹਨਾਂ ਪਾਵਿਆਂ ਵਿਚ ਸੂਈ ਖਬੋ ਕੇ ਵੇਖੋ, ਸੰਚਰਾਵੋ ਦਾ ਮਤਲਬ ਹੈ ਵਿਚ ਖੋਭ ਕੇ, ਸੂਈ ਖਬੋ ਕੇ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਵੇਖੋ,
ਭਈ ਜਿਸ ਪਾਵੇ ਵਿਚ ਸੰਚਰ ਜਾਏ,
ਜਿਸ ਵੀ ਪਾਵੇ ਦੇ ਵਿਚ ਉਹ ਸੂਈ ਸੰਚਰ ਜਾਏਗੀ, ਜਿਸ ਵੀ ਪਾਵੇ ਵਿਚ ਉਹ ਸੂਈ ਖੁੱਬ ਜਾਵੇਗੀ,
ਸ਼ਬਦ ਪਠਿਤ ਕਾਸ਼ਟ ਨਰਮਾਏ,
ਕਹਿੰਦੇ ਤੁਹਾਨੂੰ ਸਮਝ ਆ ਜਾਏਗੀ ਕਿ ਕਿਹਦੀ ਗੁਰਬਾਣੀ ਦੇ ਪੜਨ ਨਾਲ ਉਹ ਲੱਕੜੀ ਕਾਸ਼ਟ ਦੇ ਜਿਹੜੇ ਪਾਵੇ ਨੇ ਉਹ ਵੀ ਨਰਮ ਹੋ ਗਏ ਨੇ ਔਰ ਉਹਦੇ ਵਿਚ ਸੂਈ ਖੁੱਬ ਗਈ ਹੈ, ਤੁਹਾਨੂੰ ਪਤਾ ਲੱਗ ਜਾਏਗਾ। ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਸੰਗਤ ਦੇ ਦਰਸ਼ਨ ਕਰ ਰਹੇ ਨੇ ਜੀ ਆਇਆਂ ਨੂੰ। ਹਾਂਜੀ,
ਪਾਹਨ ਸਮ ਪਾਹਨ ਆਦਿ ਸਮੋਮ ਜਾਸੂਏ,
ਕਹਿੰਦੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਦੋਂ ਤੁਸੀਂ ਸੂਈ ਸੰਚਰਾਵੋਗੇ ਨਾ ਵਿਚ, ਹਾਲਾਂਕਿ ਲੱਕੜ ਜਿਹੜੀ ਆ ਉਹ ਪਾਹਨ ਪੱਥਰ ਦੇ ਸਮਾਨ ਹੁੰਦੀ ਹੈ, ਉਹਦੇ ਵਿਚ ਸੂਈ ਖੁੱਬ ਨਹੀਂ ਸਕਦੀ, ਪਰ ਜਿਹੜੀ ਬਾਣੀ ਦਾ ਜਿਸ ਦੀ ਪੜੀ ਬਾਣੀ ਦਾ ਉਸ ਪਾਵਿਆਂ ਤੇ ਵੀ ਅਸਰ ਹੋਵੇਗਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹਦੇ ਵਿਚ ਸੂਈ ਖੁੱਬਦੀ ਹੈ ਔਰ ਪਾਹਨ ਸਮ ਉਹ ਲੱਕੜ ਕਿਹੜੀ ਮੋਮ ਸਮ ਹੋ ਗਈ ਹੈ।
ਗੁਰਤਾ ਕੀ ਲਾਇਕ ਲੱਕ ਸੂਏ,
ਤੁਸੀਂ ਗੁਰਤਾ ਦੇ ਲਾਇਕ ਸਮਝ ਲੈਣਾ, ਸਾਡਾ ਉਹੀ ਸਾਹਿਬਜ਼ਾਦਾ ਗੁਰਤਾ ਗੱਦੀ ਦਾ ਅਧਿਕਾਰੀ ਹੋਵੇਗਾ ਜਿਹਦੇ ਪਾਵੇ ਦੇ ਵਿਚ ਸੂਈ ਖੁੱਬ ਜਾਵੇਗੀ, ਚਾਹੇ ਉਹ ਬਾਬਾ ਰਾਮ ਰਾਏ ਜੀ ਦੇ ਪਾਵੇ ਵਿਚ ਸੂਈ ਖੁੱਬੇ ਤੇ ਚਾਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਸ ਪੀੜੇ ਤੇ ਪਾਠ ਕਰ ਰਹੇ ਨੇ ਗੁਰਬਾਣੀ ਦਾ ਉਸ ਪਾਵੇ ਦੇ ਵਿਚ ਖੁੱਬ ਜਾਏ, ਤੁਹਾਨੂੰ ਪਤਾ ਲੱਗ ਜਾਏਗਾ।
ਸੁਨ ਗੁਰ ਤੇ ਸਿੱਖ ਸੁਜਾਨਾ,
ਏਦਾਂ ਉਸ ਸਿੱਖ ਨੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਕੋਲੋਂ ਇਹ ਬਚਨ ਸੁਣੇ,
ਗਮਨਿਓ ਗਮਨਿਓ ਤੈ ਤੇ ਚਾਓ ਮਹਾਨਾ,
ਉਹ ਸਿੱਖ ਬੜੇ ਚਾਓ ਨਾਲ ਬੜੇ ਉਤਸ਼ਾਹ ਨਾਲ ਇਹ ਜਾਣਨ ਵਾਸਤੇ ਕਿ ਕਿਹੜੇ ਸਾਹਿਬਜ਼ਾਦੇ ਗੁਰੂ ਹੋਣਗੇ, ਇਹ ਜਾਣਨ ਦੀ ਚਾਹਨਾ ਲੈ ਕੇ ਉਹ ਸਿੱਖ ਬੜੇ ਚਾਓ ਤੇ ਉਤਸ਼ਾਹ ਨਾਲ ਗਿਆ।
ਜੈ ਸ਼੍ਰੀ ਰਾਮ ਰਾਏ ਜੀ ਬੈਠੇ,
ਪਹਿਲਾਂ ਸਿੱਖ ਉੱਥੇ ਚੱਲ ਕੇ ਗਿਆ ਜਿੱਥੇ ਬਾਬਾ ਰਾਮ ਰਾਏ ਜੀ ਬੈਠੇ ਸਨ।
ਪੂਰਬ ਜਾਏ ਸਥਾਨ ਪ੍ਰਵੇਸ਼ੇ,
ਪਹਿਲਾਂ ਉੱਥੇ ਜਾ ਕੇ ਉਹ ਸਿੱਖ ਨੇ ਪ੍ਰਵੇਸ਼ ਕੀਤਾ ਜਿੱਥੇ ਬਾਬਾ ਰਾਮ ਰਾਏ ਜੀ ਬੈਠੇ ਬਾਣੀ ਪੜ੍ਹ ਰਹੇ ਸੀ।
ਤੀਨ ਬੰਦਨਾ ਸੀਸ ਨਿਵਾਏ,
ਜਾ ਕੇ ਪਹਿਲਾਂ ਸਿੱਖ ਨੇ ਮੱਥਾ ਟੇਕਿਆ, ਪੋਥੀ ਦਾ ਪ੍ਰਕਾਸ਼ ਕੀਤਾ ਹੋਇਆ ਬਾਬਾ ਰਾਮ ਰਾਏ ਜੀ ਨੇ ਪੀੜੇ ਦੇ ਉੱਤੇ ਤੇ ਬਾਣੀ ਪੜ੍ਹ ਰਹੇ ਸਨ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਸਿੱਖ ਨੇ ਜਾ ਕੇ ਪਹਿਲਾਂ ਨਮਸਕਾਰ ਕੀਤੀ, ਮੱਥਾ ਟੇਕਿਆ,
ਐਸ ਸਮੀਤ ਸੁਨਤ ਚਿਤ ਲਾਏ,
ਜਾ ਕੇ ਸਿੱਖ ਕੋਲ ਬੈਠ ਗਏ, ਕੋਲ ਬੈਠ ਕੇ ਬੜੇ ਪਿਆਰ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਸਿੱਖ ਬਾਣੀ ਸੁਣਨ ਲੱਗ ਪਿਆ। ਬਾਬਾ ਰਾਮ ਰਾਏ ਜੀ ਪੜ੍ਹ ਰਹੇ ਸੀ ਪਿਆਰ ਨਾਲ ਤੇ ਸਿੱਖ ਕੋਲ ਬੈਠ ਕੇ ਸੁਣਨ ਲੱਗ ਪਿਆ।
ਪਠੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬਾਣੀ,
ਬਾਬਾ ਰਾਮ ਰਾਏ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਕਰ ਰਹੇ ਨੇ।
ਭਗਤ ਵਿਰਾਗ ਗਿਆਨ ਗੁਣ ਸਾਨੀ,
ਐਸੀ ਬਾਣੀ ਜਿਹਦੇ ਚ ਭਗਤੀ ਹੈ, ਵੈਰਾਗ ਹੈ ਤੇ ਗਿਆਨ। ਖਾਲਸਾ ਜੀ, ਤਿੰਨ ਚੀਜ਼ਾਂ ਨੇ, ਭਗਤੀ, ਵੈਰਾਗ ਤੇ ਗਿਆਨ। और चौथा विवेक भी मनिया जाता है। चारा दे सहत है गुरबाणी, ये चार ही रस्ते ने मुक्ति दे, चार साधन ने भगती वैराग विवेक ते ज्ञान, और चारे ही श्री गुरु ग्रंथ साहब जी दे अंदर विराजमान ने। ऐसी बाणी बाबा राम राय जी पढ़ रहे ने जेदे च भगती ते वैराग भरिया होया है।
जब सूची संच रावन लागे,
सिख जाके बह के सुन लगा, फिर कोल बह के ना पीड़े दे जेड़े पीड़े ते पोथी दा प्रकाश किस पीड़े दे पावे विच, ओ सिख सुई खबोण लगा, सुई जदो विच संचरौन लगा,
मैं पावे मैं प्रविशा आगे,
ओ पावा लकड़ दा ओ नरम नहीं होया, ओदे विच सुई खबोना चाहुंदे ने पर सुई खुबदी नहीं, क्योंकि लकड़ी कास्ट बड़ी सख्त है, लोहे दे समान सख्त है, ओदे विच सुई नहीं खुब सकी।
पर खतके तक चिर तह रहयो,
उत्थे काफी समा बह के उन्हें सुई विच खबोण दा यत्न कीता सिख ने, पांच चार बारी उन्हें बार बार विच सुई खबोण दा यत्न कीता, परखदा रहा पर सुई पावे विच नहीं खुब सकी।
गुरता पद ने लायक लयो,
समझ गया कि बाबा राम राय जी गुरता गद्दी दे लायक नहीं हन, क्योंकि गुरु हर राय साहब ने वचन कीता जेदे पावे विच सुई खुबेगी ओही गुरता गद्दी दा अधिकारी होवेगा। कहिंदे बाबा राम राय जी दे इस पावे विच सुई नहीं खुब रही, एदा मतलब बाबा राम राय जी गुरता गद्दी दे अधिकारी नहीं।
कर बंधन को तवे उठ गयो,
उस वेले बंदना करके नमस्कार करके उठो उठ खलोते,
गुरसुत लघु टिक पहुंचत भयो,
सतगुरां दे छोटे साहिबजादे श्री हर कृष्ण साहब जी महाराज जिथे बैठे सन उथे सिख चल के आया।
पथत श्री गुरु ग्रंथ साहिब की बानी,
उथे जदो आए ते उथे गुरु हर कृष्ण साहब जी महाराज जी भी बैठे बाणी पढ़ रहे, श्री गुरु हर कृष्ण साहब जी महाराज जी भी बाणी दा पाठ कर रहे ने।
निर्दुल हृदा सरबग सुज्ञानी,
निर्दुल हृदा मेरे सतगुरु बाला प्रीतम, गुरु हर कृष्ण साहब दा हृदा बड़ा कोमल है, बाणी पढ़दिया बाणी रूप ही होए पए ने, द्रव रूप हो गए ने। कहंदे ओरा घर पानी पिया जाए मिलो टल कूल वाली अवस्था श्री गुरु हर कृष्ण साहब जी महाराज जी भी बनी हुई है, मन कोमल होया होया है।
सिख नमो कर बैठी जाए,
उत्थे ओ सिख पहुंचया सुई हाथ च फड़ी उत्थे पहुंचया जिथे गुरु हर कृष्ण साहब जी महाराज जी बाणी पढ़ रहे सन।
संत शब्द सगरे सुखदाए,
और सारे शब्द जेड़े गुरु हर कृष्ण साहब ने पढ़े वो कोल बह के सिख ने सुने, बड़े प्यार नाल सिख बह के कोल सुनदा रहा।
उन श्री गुरु ग्रंथ साहिब पंगूड़े पावा,
कहिंदे फिर गुरु ग्रंथ साहब जी दा जेड़ा पीड़े दा पावा सी,
लीन सूचका नोक चुक चुभावा,
कहते वो जड़ा पावा सी ना जेड़े पीड़े ते पोथी पढ़ पर प्रकाश करके बाणी पढ़ रहे सी गुरु हर कृष्ण साहब, उस पीड़े दे पावे विच उस सिख ने सुई खबोण दा यतन कीता, सुई खबोण लगा,
ओ तो मोम सम सब गड़ गए,
आपको सतनाम श्री। कहते वो जड़ा लकड़ दा पावा सी खालसा जी मोम दे समान होया पिया, विच सुई मारी ते विचे ही खुब गई। एदू कहंदे ने बाणी पढ़दिया द्रव रूप हो जाना, द्रव जेड़ा वो पीड़ा सी ना ओदे ते भी इन्नी कला वरतनी सी भी सूके कास्ट हरिया, सूके कास्ट हरिया, वो सुकी लकड़ भी हरी हो गई, मोम दे समान नरम सी। कहंदे सुई मारन दी देरी सी विचे खुब गई, एहो जिहा कहंदे उस पावे ते भी असर होया होया सी।
रयो निकास बीच लै भए,
कहंदे सिख सुई बाहर खिचना चाहुंदा सी पर ओ विचे ही लै हो गई, विचे ही खुब गई, कहंदे विचे ही लै हो गई सुई, मुड़ के विचों सुई बाहर नहीं कढ़ सकिया।
उशन रयो न कछु बखाना,
चुप रहा कुछ बोलिया नहीं, उन्हूं चाओ ता बड़ा जागया कि मैं गुरु हर कृष्ण साहब दे चरणा विच मत्था टेका इन्हां नूं मनावां, पर उन्हें अपने आप ते काबू रखिया भी गुरु साहब नाल बचन कीता भी बचन मैं प्रगट नहीं करांगा, ਇਸ ਕਰਕੇ ਸਿੱਖ ਨੇ ਆਪਣੇ ਆਪ ਤੇ ਕਾਬੂ ਪਾਇਆ, ਚੁੱਪ ਰਿਹਾ, ਕੁਝ ਨਹੀਂ ਬੋਲਿਆ।
ਗੁਰਤਾ ਕੇਲਾ ਇੱਕ ਪਹਿਚਾਨਾ,
ਜਾਣ ਲਿਆ ਕਿ ਗੁਰਤਾ ਗੱਦੀ ਦੇ ਲਾਇਕ ਇਹੀ ਸਾਹਿਬਜ਼ਾਦੇ ਹਨ।
ਸ਼ਰਧਾ ਧਰ ਕਰ ਕਰ ਯੁਗ ਜੋੜੇ,
ਸ਼ਰਧਾ ਧਾਰ ਕੇ ਸਿੱਖ ਦੇ ਦੋਵੇਂ ਹੱਥ ਜੋੜੇ ਹਨ।
ਨਿਮਰ ਹੋਏ ਕਰ ਚਰਨ ਨਿਉਰੇ,
ਨਿਮਰ ਹੋ ਕੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਨੂੰ ਨਮਸਕਾਰ ਕੀਤੀ।
ਸ਼੍ਰੀ ਹਰਿ ਕ੍ਰਿਸ਼ਨ ਕ੍ਰਿਸ਼ਨ ਅਵਤਾਰ,
ਸਮਝ ਲਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਉਸ ਕ੍ਰਿਸ਼ਨ ਦਾ ਅਵਤਾਰ ਨੇ। ਇੱਥੇ ਕ੍ਰਿਸ਼ਨ ਦਾ ਮਤਲਬ ਹੈ ਜਿਹੜਾ ਸਾਰਿਆਂ ਨੂੰ ਕ੍ਰਿਸ਼ਟ ਕਰਨ ਵਾਲਾ, ਲੈ ਕਰਨ ਵਾਲਾ ਪ੍ਰਮਾਤਮਾ ਹੈ। ਉਸ ਪ੍ਰਮਾਤਮਾ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਵਤਾਰ ਹਨ।
ਇਹੀ ਸਹਾਰੇ ਗੁਰਤਾ ਭਾਰ,
ਇਹੀ ਗੁਰਤਾ ਗੱਦੀ ਦਾ ਭਾਰ ਸਹਾਰਨਗੇ, ਗੁਰਤਾ ਗੱਦੀ ਦਾ ਭਾਰ ਇਹੀ ਚੁੱਕਣਗੇ।
ਸ੍ਰੀ ਹਰਿ ਰਾਏ ਨਿਕਟ ਸਿੱਖ ਆਵਾ,
ਸਿੱਖ ਚੱਲ ਕੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਕੋਲ ਆਇਆ।
ਇਹੀ ਸਰਾਏ ਸ੍ਰੀ ਰਾਏ ਨਿਕਟ ਸਿੱਖ ਆਵਾ, ਦੋਨੋ ਕੇਰ ਬਿਰਤੰਤ ਬਤਾਵਾ।
ਸਿੱਖ ਨੇ ਫਿਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਦੋਨੋ ਸਾਹਿਬਜ਼ਾਦਿਆਂ ਦਾ ਬਿਰਤੰਤ ਦੱਸਿਆ।
ਕਾਸ਼ਟ ਹੋਇਓ ਮੈਨ ਸਮਾਨਾ,
ਕਹਿਣ ਲੱਗਾ ਮਹਾਰਾਜ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਬੈਠੇ ਬਾਣੀ ਪੜ ਰਹੇ ਨੇ, ਉਹ ਲੱਕੜ ਏਦਾਂ ਬਣ ਗਈ ਜਿਵੇਂ ਮੋਮ ਹੁੰਦੀ ਹੈ।
ਉਚਿਤ ਕਿਰਪਾ ਤੁਮਰੀ ਤੇ ਜਾਨਾ,
ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਜਾਣ ਲਿਆ ਕਿ ਗੁਰਤਾ ਗੱਦੀ ਦਾ ਉਚਿਤ ਅਧਿਕਾਰੀ ਕੌਣ ਹੈ।
ਜਿਨ ਕੈ ਸ਼ਬਦ ਵਿਖੇ ਅਤਿ ਸ਼ਕਤ,
ਜਿਨ੍ਹਾਂ ਦੇ ਸ਼ਬਦਾਂ ਵਿਚ ਇੰਨੀ ਸ਼ਕਤੀ ਹੈ, ਉਹ ਪੜ ਰਹੇ ਨੇ ਤੇ ਉਹਨਾਂ ਦੇ ਸ਼ਬਦਾਂ ਵਿਚ ਇੰਨੀ ਸ਼ਕਤੀ ਹੈ।
ਹੋਏ ਕਠਨ ਮਨ ਸੋਭੀ ਸੁਧਰਤ,
ਕਠਨ ਲੱਕੜ ਵੀ ਮੋਮ ਦੇ ਸਮਾਨ ਹੋ ਗਈ ਹੈ, ਔਰ ਉਹਨਾਂ ਦੇ ਸ਼ਬਦਾਂ ਦਾ ਇਹੋ ਜਿਹਾ ਅਸਰ ਹੋਵੇਗਾ ਸਿੱਖਾਂ ਤੇ ਕਿ ਆਪਣੇ ਸ਼ਬਦਾਂ ਨਾਲ ਸਿੱਖਾਂ ਦੇ ਕਠੋਰ ਮਨ ਨੂੰ ਵੀ ਨਰਮ ਕਰ ਦਿਆ ਕਰਨਗੇ।
ਮਿਰਦੁਲ ਰਿਦਨ ਕੀ ਕਿਆ ਹੈ ਗਿਣਤੀ,
ਜਿਨ੍ਹਾਂ ਦੇ ਹਿਰਦੇ ਹੈ ਹੀ ਕੂਲੇ, ਜਿਨ੍ਹਾਂ ਦੇ ਹਿਰਦੇ ਹੈ ਹੀ ਕੋਮਲ, ਉਹਨਾਂ ਦੀ ਤਾਂ ਗਿਣਤੀ ਕੀ ਆ। ਜੇ ਉਹਨਾਂ ਨੂੰ ਗੁਰੂ ਸਾਹਿਬ ਆਪਣੇ ਬਚਨ ਸੁਣਾਉਣਗੇ ਗੁਰੂ ਹਰਿਕ੍ਰਿਸ਼ਨ ਸਾਹਿਬ, ਤੇ ਉਹਨਾਂ ਦੇ ਹਿਰਦਿਆਂ ਦੀ ਤਾਂ ਗਿਣਤੀ ਕੀ ਕਰਨੀ ਹੈ।
ਉਦਰੈ ਸੇਵਕ ਕਰ ਕਰ ਬੇਨਤੀ,
ਸਾਰੇ ਸੇਵਕ ਬੇਨਤੀਆਂ ਕਰ ਕਰਕੇ ਉਧਰਣਗੇ, ਉਹਨਾਂ ਦਾ ਉਧਾਰ ਹੋਵੇਗਾ।
ਨਿਰਣੈ ਕਰ ਨਿਤੈ ਮਨ ਮਥਾਨਾ,
ਮਹਾਰਾਜ ਮੈਂ ਇਸ ਗੱਲ ਦਾ ਨਿਰਣਾ ਕਰ ਲਿਆ, ਨਿਰਣਾ ਕਰਕੇ ਮੈਂ ਆਪਣੇ ਮਨ ਚ ਨਿਸ਼ਚਾ ਕਰ ਲਿਆ ਹੈ।
ਸਤਿਗੁਰੂ ਸੁਜਾਨਾ,
ਜਿਹੜੇ ਸਤਿਗੁਰੂ ਜੀ ਹੋਣਗੇ ਆਉਣ ਵਾਲੇ ਸਮੇਂ ਵਿਚ ਮੈਨੂੰ ਪਤਾ ਲੱਗ ਗਿਆ। ਇਸ ਤਰ੍ਹਾਂ ਉਹ ਸਿੱਖ ਨੇ ਇਸ ਗੱਲ ਦਾ ਨਿਰਣਾ ਕਰ ਲਿਆ।
ਮੈਂ ਬਿਰਤੰਤ ਬਹੁਤਿਨ ਬਿਦਤਾਵਾ,
ਉਹਨੇ ਬਿਰਤੰਤ ਬਹੁਤਾ ਪ੍ਰਗਟ ਨਹੀਂ ਕੀਤਾ, ਕਿਤੇ ਵਿਖਾਵਾ ਨਹੀਂ ਕੀਤਾ।
ਜਾਣੇ ਉਹ ਚਾਹ ਤੋ ਜਾਣ ਰਖਾਵਾ,
ਜਾਣਾ ਚਾਹੁੰਦਾ ਸੀ ਬਸ, ਉਹਨੇ ਜਾਣ ਕੇ ਖੁਸ਼ੀ ਹੋ ਗਈ, ਕਿਤੇ ਗੱਲ ਪ੍ਰਗਟ ਨਹੀਂ ਕੀਤੀ ਉਹਨੇ, ਬਸ ਉਹ ਜਾਣਨਾ ਚਾਹੁੰਦਾ ਸੀ, ਉਹਨੇ ਜਾਣ ਲਿਆ ਔਰ ਜਾਣ ਕੇ ਖੁਸ਼ ਹੋ ਗਿਆ।
ਕਿਤਕ ਦਿਵਸ ਰਹਿ ਸਤਿਗੁਰ ਪਾਸ,
ਕੁਝ ਦਿਨ ਉਹ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਮਹਾਰਾਜ ਜੀ ਦੇ ਕੋਲ ਰਿਹਾ।
ਹੁਣ ਰੁਖਸਤ ਹੋਏ ਗਏ ਆਵਾਸ,
ਸਤਿਗੁਰਾਂ ਕੋਲੋਂ ਵਿਦਾਇਗੀ ਲੈ ਕੇ ਉਹ ਸਿੱਖ ਵਾਪਸ ਜਿਹੜੇ ਦੇਸ਼ ਤੋਂ ਆਇਆ ਸੀ ਚਲਾ ਗਿਆ।
ਇਸ ਪ੍ਰਕਾਰ ਪਰਖੇ ਸਤਿਗੁਰ ਕੇ,
ਇਦਾਂ ਸਤਿਗੁਰਾਂ ਦੇ ਦੋਨੋ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਗਈ। ਉਹ ਸਿੱਖ ਨੇ ਆਪ ਗੁਰੂ ਹਰਿ ਰਾਏ ਸਾਹਿਬ ਜੀ ਦੇ ਹੁਕਮ ਨੂੰ ਪ੍ਰਾਪਤ ਕਰਦਿਆਂ ਦੋਨੋ ਸਾਹਿਬਜ਼ਾਦਿਆਂ ਦੀ ਪਰਖ ਕੀਤੀ।
ਜਿਸ ਪ੍ਰਾਪਤ ਹੋਏ ਭਾਗ ਯਤੁਰ ਕੇ,
ਕਹਿੰਦੇ ਹੁਣ ਇਹ ਪਰਖ ਵੀ ਉਹਨੂੰ ਹੀ ਪ੍ਰਾਪਤ ਹੋਣੀ ਸੀ ਜਿਹਦੇ ਭਾਗ ਸਨ। ਪਤਾ ਲੱਗ ਗਿਆ ਸਿੱਖ ਨੂੰ ਵੀ ਕਿਹਦੇ ਭਾਗਾਂ ਵਿਚ ਗੁਰਤਾ ਲਿਖੀ ਹੋਈ ਹੈ।
ਸ੍ਰੀ ਸਤਿਗੁਰ ਹਰਿ ਰਾਏ ਸੁਜਾਨਾ,
ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਆਪਣੇ ਪੁੱਤਰਾਂ ਦੀ ਪਰਖ ਕਰਕੇ ਸਿੱਖਾਂ ਨੂੰ ਵਿਖਾਇਆ।
ਸੁਤ ਤਿਆਗਨ ਕੋ ਜਮੈ ਬਖਾਨਾ,
ਖਾਲਸਾ ਜੀ ਹੁਣ ਇਹ ਤਾਂ ਪੁਰਾਣਾ ਬਚਨ ਸੀ, ਹੁਣ ਜਦੋਂ ਰਾਮ ਰਾਏ ਨੇ ਦਿੱਲੀ ਵਿਚ ਜੋ ਕੰਮ ਕੀਤਾ ਉਹਦੇ ਪ੍ਰਤੀ ਸਤਿਗੁਰਾਂ ਨੇ ਰੋਸ ਵਿਅਕਤ ਕਰਦਿਆਂ ਬਾਬਾ ਰਾਮ ਰਾਏ ਜੀ ਨੂੰ ਜਦੋਂ ਦਾ ਤਿਆਗ ਦਿੱਤਾ, ਆਖਿਆ ਵੀ ਅਸੀਂ ਆਪਣੇ ਪੁੱਤਰ ਨੂੰ ਤਿਆਗਿਆ, ਅੱਜ ਤੋਂ ਬਾਅਦ ਉਹ ਸਾਨੂੰ ਮੂੰਹ ਨਾ ਲਾਵੇ, ਸਾਡੇ ਸਾਨੂੰ ਆ ਕੇ ਮੂੰਹ ਨਾ ਵਿਖਾਵੇ, ਏਦਾਂ ਮਹਾਰਾਜ ਜੀ ਨੇ ਬਚਨ ਕੀਤਾ।
ਤਬ ਤੇ ਰਾਮ ਰਾਏ ਇਸ ਆਮਨ,
ਉਸ ਦਿਨ ਤੋਂ ਬਾਅਦ ਰਾਮ ਰਾਏ ਨੇ ਵੀ ਇਧਰ ਆਉਣ ਦਾ ਖਿਆਲ ਛੱਡ ਦਿੱਤਾ। ਉਹਨੇ ਆਖਿਆ ਮੈਂ ਉੱਥੇ ਕੀ ਕਰਨਾ, जे मेरे पिता ने मैनू त्याग दिता तो मैं उत्थे जाके करना ही की है। कहते राम राय ने भी इधर आउण दा ख्याल त्याग दिता,
माहिन कीनत मन ललचामन,
भी अपने मन च लालसा नहीं की भी मैं जावा गुरु साहब कोल जाके गलती दी मुआफी मंग लवा, मेरे कोलो भुल होई है माफी मंग लवा, ओ भी नहीं सोचिया। कहते मन च लालसा ही नहीं की इधर आउण दी, कहते जे त्याग दिता तू त्याग दिता मैं भी जाके की लेना, एदा दी सोच राम राय दी बन गई।
भयो निराश पिता की दृष्टि,
अपने पिता श्री गुरु हर राय साहब जी वलो राम राय बिलकुल निराश हो गया।
गुरता चैत हो तो नित जिसते,
जिहड़ा गुरता गद्दी चाहुंदा सी, राम राय चाहुंदा सी भी मैनू गुरता गद्दी दी प्राप्ति होवे, पर ओ तां जिहदे तुर दरगाह तो लेख लिखे हुए ने उसे नू मिलनी है।
हृदय विचारत मैं सब लायक,
हृदय विच विचार करदे ने राम राय जी, अपने मन च सोचदे मैं सर्व प्रकार करके लायक हां,
भए हजारों सिख धन दायक,
हजारा सिख मैनू धन देण वाले पैदा हो गए ने जेड़े मैनू गुरु मनदे ने। कई थावां ते गुरु राम राय जी भी अपने आप नू गुरु कहाणा भी शुरू कर दिता, कहिंदे हजारा सिख आ के मैनू माया भेट करदे ने।
सकल समाज बदियो अदकाए,
मेरा बहुत सारा साजो समाज वधिया फुलिया है,
एना आदक बहुत सहाय,
वेखो मेरे नाल फौजां भी ने, हुण मैं सिपाही भी भर्ती कर ले ने अपने कोल,
धन की कमी नहीं कुछ मेरे,
मेरे कोल रुपये पैसे दी भी कोई कमी नहीं, मेरे कोल पैसा भी बहुत ज्यादा है,
अब अर आगे आए घनेरे,
हुण अगे भी मेरे कोल बथेरा पैसा आना, मैनू तां हुण किसे चीज दी कमी नहीं रही।
तुरकेशर संग रस मैं राखा,
मैं बादशाह औरंगजेब दे नाल अपना प्रेम रखिया है, औरंगजेब नाल मेरा रस ते प्रीत बनी हुई है,
प्रीत मोए को जो अब लाखा,
जो मैं चाहना मैनू बादशाह दिंदा, मैनू केड़ी चीज दी कमी है, जो मैं चाहता हां जो मेरे मन च इच्छा हुंदी है वो बादशाह मैनू दे दिंदा है।
इतही दिश मैं करूं अवासा,
अपना घर इत्थे ही बना लेना, मैनू लोड़ ही नहीं वापस जान दी उत्थे कीर्तपुर साहब, मैं इत्थे ही अपना घर मकान बना लेना।
क्या होए जो ना जाओ पित पासा,
की होवेगा जे मैं पिता कोल ना भी गया ते मेरा केड़ा कुछ घट जाना है, ना जावांगा पिता दे कोल ते मैनू केड़ा कुछ घाटा पैण लगा है।
सब बिन मैं विशाल समरथ,
मैं सर्व प्रकार करके समरथ हां, मेरे कोल सारियां शक्तियां ने, अजमता ने, मैनू केड़ा घाटा किसे चीज दा,
करो चहो चित सब मम हथ,
जो चाहे मैं कर सकदा सब कुछ मेरे हाथ विच है, मैं समरथ हां।
इक तो सिखी बो जग मेरे,
इक तां बहुत सारी सिखी सारे जगत विच मेरी सिखी पैदा हो गई है, हजार सारा लोग आके मेरे दर्शन करदे ने।
क्या संग रस रीत घनेरे,
दूजा मैं बादशाह नाल इतनी प्रीत रखी, बादशाह नाल मेरा इतना प्यार है,
आज कमी किस बात न मोहे,
आज मैनू किसे चीज दी कमी नहीं, आज हर एक चीज मेरे कोल है,
नित प्रति सकल अधिकता हुए,
नेता प्रति मेरे कोल सब कुछ अधिक है, सब कुछ वध है, किसे चीज दी कमी नहीं,
इत्यादक गिनती को करके,
ਇਹਦਾ ਬੜੀਆਂ ਗਿਣਤੀਆਂ ਕਰਦਾ ਰਾਮ ਰਾਏ ਆਪਣੇ ਮਨ ਚ ਕਈ ਪ੍ਰਕਾਰ ਦੀਆਂ ਸੋਚਾਂ ਸੋਚਦਾ ਹੈ।
ਉੱਥੇ ਰਹੋ ਪੁਰੀ ਮੈਂ ਛਿਰਕੈ,
ਉੱਥੇ ਦਿੱਲੀ ਵਿਚ ਹੀ ਰਹਿਣਾ ਸ਼ੁਰੂ ਕਰ ਦਿੱਤਾ, ਇਹਨੇ ਹੁਣ ਖਿਆਲ ਹੀ ਨਹੀਂ ਕੀਤਾ ਵਾਪਸ ਆਉਣ ਦਾ, ਫੁਰਨਾ ਹੀ ਨਹੀਂ ਕੀਤਾ,
ਅਦਕ ਧਰਮ ਨਿਤ ਆਵੇ ਪਾਸ,
ਬਹੁਤ ਸਾਰਾ ਪੈਸਾ ਰੁਪਈਏ ਬਾਬੇ ਰਾਮ ਰਾਏ ਕੋਲ ਆਉਂਦੇ ਨੇ,
ਲਿਆਏ ਉਪਾਇਨ ਸੰਗਤ ਰਾਤ,
ਸੰਗਤਾਂ ਆ ਕੇ ਬਹੁਤ ਸਾਰੀ ਮਾਇਆ ਇਹਨੂੰ ਭੇਟ ਕਰਦੀਆਂ ਹਨ।
ਜਿਮ ਸਤਿਗੁਰ ਕੇ ਘਰ ਕੀ ਰੀਤ,
ਗੁਰੂ ਘਰ ਦੀ ਮਰਿਆਦਾ ਸੀ ਜਿਵੇਂ ਗੁਰੂ ਹਰ ਰਾਏ ਸਾਹਿਬ ਜੀ ਦੀ ਪੂਜਾ ਹੁੰਦੀ ਸੀ ਦਰਬਾਰ ਚ,
ਜਿਮ ਗੁਰ ਬਣਿਓ ਕਰਤ ਰਹਿ ਨੀਤ,
ਇਹ ਵੀ ਆਪਣੇ ਆਪ ਨੂੰ ਗੁਰੂ ਬਣ ਗਿਆ ਤੇ ਗੁਰੂ ਬਣ ਕੇ ਪ੍ਰਗਟ ਹੋ ਕੇ ਉਹੀ ਮਰਿਆਦਾ ਪਾਲਦਾ ਜਿਵੇਂ ਗੁਰੂ ਸਾਹਿਬ ਜੀ ਕਰਦੇ ਸਨ।
ਬ੍ਰਿੰਦ ਮਸੰਦ ਮੇਵੜੇ ਪਏ,
ਬੜੇ ਮੇਵੜੇ ਤੇ ਮਸੰਦ ਵੀ ਆਪਣੇ ਕੋਲ ਭਰਤੀ ਕਰ ਲਏ,
ਸਿੱਖਣ ਕੇ ਨਿਤ ਧਨ ਕੋ ਲਏ,
ਬਹੁਤ ਸਾਰੇ ਸਿੱਖਾਂ ਕੋਲ ਰੁਪਈਆ ਪੈਸਾ ਇਕੱਠਾ ਕਰਦਾ ਰਾਮ ਰਾਏ,
ਅਜਮਤ ਬ੍ਰਿੰਦ ਦੇਖ ਬੇ ਕਰਕੇ,
ਬਹੁਤ ਸਾਰੀਆਂ ਕਰਾਮਾਤਾਂ ਅਜਮਤਾਂ ਵੇਖਣ ਕਰਕੇ ਰਾਮ ਰਾਏ ਦੀਆਂ,
ਸੰਗਤ ਵੀ ਸੁਜਸ ਉਚਰਕੇ,
ਸੰਗਤ ਵੀ ਬੜੀ ਆਉਂਦੀ ਆ, ਬੜਾ ਸੁਜਸ ਕਰਦੀ ਆ ਰਾਮ ਰਾਏ ਦਾ,
ਗਾਏ ਰਬਾਬੀ ਸ਼ਬਦ ਸਮੇਤ,
ਰਬਾਬੀ ਆ ਕੇ राम राय दी सभा विच कीर्तन करदे ने
बैठे मंजी होए चुभ बेत
बाबा राम राय पूरी मंजी ला के ना गुरता गद्दी ला के बहिंदा चंदोआ तान के संगत नूं दर्शन दिंदा है
खरे खरो अरदास अगाए करत खरे अरदास अगाए
बहुत सारे लोग बाबे राम राय दे मूहरे खलो के अरदासा करदे ने
सहत प्रेम के हुए बलिहारे
और प्रेम सहत बलिहार जांदे हन
इक सतगुर सुत होण करके
इक सतगुरां दे पुत्तर होण करके के गुरु हर राय साहब दे साहिबजादे ने
गुर कहाए अजमत सो दिखर के
अपने आप नूं गुरु कहाउंदा अजमता बखा के करा बाता बखा के गुरु कहाउंदा है
इतिहादिक समाज बदियो सब भांते
इदा दा बड़ा साजो समाज एदा बदिया फुलिया है
देश विदेशन भावक आते
देशा विदेशा विच बाबा राम राय जी प्रगट हो रहे ने
दो रंग निकतरे ओ चिरकाल
काफी समय तक नुरंगे दे कोल ही रहे बाबा राम राय जी
पहुंचे टिकनित आदर नाल
बादशाह दे दरबार च रोज जांदे ने बादशाह बड़ा सत्कार करदा है
बादी दुष्ट मिसाल दबाए
बड़े बड़े बादी ते दुष्ट जेड़े सानो दबा दते ने बाबे राम राय ने
यह सुबरो पर बस न बसाए
कहंदे जो चाहुंदे ने ओ बाबा राम राय जी कर लेंदे ने पर किसे दा इना ते कोई बस नहीं चलदा
जिस सूबे पतशाही आवत
कहंदे जिवें वड्डे वड्डे सूबेदार नवाब बादशाह दे कोल चल के पालकियां च चढ़ के आउंदे सन
शिवका रोड सदा तिम जावत
उसे तरह बाबा राम राय जी भी पालकी च बह के जा कई बारी रथ ते सवार होके आउंदे ने
कवि संतोख सिंह सतगुर नंद सकल समाज बिरधाए बिलंद
भाई संतोख सिंह जी कहंदे एदा सतगुरां दे साहिबजादे बाबा राम राय जी ने अपना बहुत सारा साजो समाज बधा लिया अपनी पूजा उस देश विच प्रगट कर ली है ओ कथा होर आप दी अगलियां प्रसंगां विच सरवण करो।